ਗੁਰ ਸੇਵੀਐ ਸਹਿਜ ਸੁਪਾਏ
ਦਰਸ਼ਨ
ਪਰਸੈ ਗੁਰੂ ਕੈ
ਜਨਮ
ਮਰਨ ਦੁਖ ਜਾਏ
ਸਾਮੀ
ਕਰਸ਼ਾਂ ਕਰਸ਼ਾਂ ਝਟੀਐ ਸੱਚੇ ਪਾਤਸ਼ਾਹ ਜਨਮ ਜਨਮ ਦੀ ਕਤੀਐ
ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦਸਾ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਰ ਸੇਵਕ ਜਨ ਮਾਨੈ ਪ੍ਰਤਖ ਗੁਰੂ ਨੇ ਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾ ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ ਸੋ ਕਹੀਤ ਹੈ ਸੂਰ ਆਤਮਾ ਜਿਨਾ ਸਗਲ ਵਸਤਾ ਕੈ ਜਾ ਕੈ ਸਤਿਗੁਰ ਪੂਰ ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ ਸੋ ਕਹੀਤ ਹੈ ਸੂਰ ਆਤਮਾ ਜਿਨਾ ਸਗਲ ਵਸਤਾ ਕੈ ਜਾ ਕੈ ਸਤਿਗੁਰ ਪੂਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਦਿਨਾਂ ਤੋਂ ਲੈ ਕਰਕੇ ਗੁਰੂ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੁੰਦਰ ਦੀਵਾਨ ਸਜਾ ਕਰਕੇ ਗੁਰੂ ਕੀ ਬਾਣੀ ਦਾ ਕੀਰਤਨ ਗੁਰੂ ਕੀ ਬਾਣੀ ਦੀ ਕਥਾ ਸਰਵਣ ਕਰਕੇ ਵੱਡਾ ਭਾਰੀ ਲਾਭ ਪ੍ਰਾਪਤ ਕਰਦੇ ਹਾਂ ਅਤੇ ਉਹਨਾਂ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਜੋ ਮਹਾਨ ਘੱਲੂਘਾਰਾ ਮੁੱਠੀ ਭਰ ਗਿਣਤੀ ਦੇ ਦਸ਼ਮੇਸ਼ ਪਿਤਾ ਦੇ ਦੁਲਾਰੇ 10 ਲੱਖ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤਾਂ ਦੇ ਜਾਮ ਪੀ ਗਏ ਲੇਕਿਨ ਧਰਮ ਦੀ ਮਾਣ ਮਰਿਆਦਾ ਨੂੰ ਕੋਈ ਆਂਚ ਨਹੀਂ ਲੱਗਣ ਦਿੱਤੀ ਉਹਨਾਂ ਮਹਾਨ ਸ਼ਹੀਦਾਂ ਦੇ ਸਾਲਾਨਾ ਇਤਿਹਾਸਕ ਇਸ ਘਟਨਾ ਦੇ ਪਵਿੱਤਰ ਦਿਹਾੜੇ ਨੂੰ ਬੜੇ ਵੈਰਾਗ ਨਾਲ ਬੜੀ ਸ਼ਰਧਾ ਬੜੀ ਭਾਵਨਾ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਪਿਛਲੇ ਕਈ ਸਾਲਾਂ ਤੋਂ ਲੈ ਕੇ ਆਪਾਂ ਮਨਾਉਂਦੇ ਆ ਰਹੇ ਹਾਂ ਸੋ ਸਤਿਗੁਰੂ ਦੀ ਇਹ ਕਿਰਪਾ ਬਖਸ਼ਿਸ਼ ਹੈ ਆਪਣੇ ਵੱਡਿਆਂ ਵਡੇਰਿਆਂ ਦੇ ਇਤਿਹਾਸ ਨੂੰ ਯਾਦ ਕਰਨਾ ਜਿਹੜੀ ਕੌਮ ਆਪਣੇ ਵਡੇਰਿਆਂ ਦੇ ਇਤਿਹਾਸ ਨੂੰ ਭੁੱਲ ਜਾਵੇ ਉਹ ਕੌਮ ਆਸਤੇ ਆਸਤੇ ਮਲੀਆ ਮੇਟ ਹੋ ਕੇ ਰਹਿ ਜਾਂਦੀ ਹੈ ਕੌਮਾਂ ਉਹੀ ਜਿੰਦਾ ਰਹਿੰਦੀਆਂ ਨੇ, ਚੜ੍ਹਦੀ ਕਲਾ ਵਿੱਚ ਰਹਿੰਦੀਆਂ ਨੇ। ਜਿਹੜੀ ਕੌਮ ਆਪਣੇ ਵਡਮੁੱਲੇ ਵਿਰਸੇ ਨੂੰ ਹਮੇਸ਼ਾ ਯਾਦ ਰੱਖਦੀ ਹੈ, ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੋਂ ਸਬਕ ਸਿੱਖਣ ਦਾ ਯਤਨ ਕਰਦੀ ਹੈ। ਸਾਡੇ ਵਡੇਰਿਆਂ ਨੇ ਕੀ ਕੀਤਾ, ਸਾਡੇ ਲਈ ਕੀ ਕੁਝ ਉਨ੍ਹਾਂ ਨੇ ਕੁਰਬਾਨੀ ਕੀਤੀ। ਐਂ ਹੈ ਜਿਵੇਂ ਖਾਲਸਾ ਜੀ ਸੜਕ ਦੇ ਉੱਪਰ ਇੱਕ ਮੀਲ ਪੱਥਰ ਲੱਗਾ ਹੁੰਦਾ ਹੈ, ਉਹ ਮੀਲ ਪੱਥਰ ਜਿਹੜਾ ਦੱਸਦਾ ਹੈ ਵੀ ਜਿੱਧਰ ਨੂੰ ਸਾਡਾ ਮੂੰਹ ਹੈ, ਅਸੀਂ ਗੱਡੀ ਤੇ ਮੋਟਰਸਾਈਕਲ ਤੇ ਜਾ ਰਹੇ ਹਾਂ, ਉਹ ਸਾਡੀ ਮੰਜ਼ਿਲ ਦਾ ਪ੍ਰਤੀਕ ਹੁੰਦਾ ਵੀ ਇੰਨੇ ਕਿਲੋਮੀਟਰ ਤੇਰੀ ਮੰਜ਼ਿਲ ਹੈ, ਭੋਗਪੁਰ ਨੂੰ ਜਾਣਾ, ਆਦਮਪੁਰ ਨੂੰ ਜਾਣਾ, ਇੰਨੇ ਕਿਲੋਮੀਟਰ ਦੀ ਦੂਰੀ ਹੈ। ਜੇ ਕਿਤੇ ਉਸ ਮੀਲ ਪੱਥਰ ਨਾਲ ਸਾਵਧਾਨੀ ਵਰਤਦਿਆਂ ਹੋਇਆਂ ਉਹਦੇ ਪਿਛਲੇ ਬੰਨੇ ਵੀ ਮੂੰਹ ਕਰਕੇ ਵੇਖੀਏ ਨਾ, ਤੁਰੇ ਜਾਂਦਿਆਂ ਕਦੇ ਖਿਆਲ ਕਰੀਏ ਪੱਥਰ ਦੇ ਮਗਰਲੇ ਬੰਨੇ ਵੀ ਲਿਖਿਆ ਹੁੰਦਾ ਹੈ, ਐ ਪ੍ਰਾਣੀ ਜਿੱਥੋਂ ਤੂੰ ਚੱਲ ਕੇ ਆਇਆ ਹੈ ਉਹ ਜਗ੍ਹਾ ਇੰਨੇ ਕਿਲੋਮੀਟਰ ਪਿੱਛੇ ਰਹਿ ਗਈ ਹੈ। ਉਹ ਪੱਥਰ ਦਵੱਲੀ ਕੰਮ ਕਰਦਾ, ਕਿੱਥੋਂ ਤੁਰੇ ਹਾਂ, ਸਾਡੀ ਮੰਜ਼ਿਲ ਕੀ ਹੈ ਤੇ ਕਿੰਨੀ ਦੂਰੀ ਹੈ। ਕੌਮਾਂ ਦਾ ਇਤਿਹਾਸ, ਸ਼ਹੀਦਾਂ ਦੀਆਂ ਕੁਰਬਾਨੀਆਂ ਸਾਨੂੰ ਸੰਕੇਤ ਦਿੰਦੀਆਂ ਨੇ, ਸਿੱਖਾ ਤੇਰਾ ਨਿਸ਼ਾਨਾ ਕੀ ਹੋਣਾ ਚਾਹੀਦਾ, ਤੇਰੀ ਮੰਜ਼ਿਲ ਕਿੱਥੇ ਹੈ, ਤੂੰ ਪਹੁੰਚਣਾ ਕਿੱਥੇ ਹੈ, ਤੇਰੇ ਵੱਡਿਆਂ ਵਡੇਰਿਆਂ ਨੇ ਕੀ ਕੁਝ ਧਰਮ ਵਾਸਤੇ ਕੀਤਾ, ਅੱਜ ਤੂੰ ਉਨ੍ਹਾਂ ਦੀ ਜਗ੍ਹਾ ਤੇ ਸੰਸਾਰ ਚ ਪੀੜ੍ਹੀ ਦਰ ਪੀੜ੍ਹੀ ਵਿਚਰ ਰਿਹਾ ਹੈ, ਤੂੰ ਕੀ ਕਰ ਰਿਹਾ ਹੈ, ਕੀ ਉਨ੍ਹਾਂ ਦੇ ਪੂਰਨਿਆਂ ਤੇ ਚੱਲ ਰਿਹਾ, ਜੇ ਚੱਲ ਰਿਹਾ ਤੇ ਠੀਕ ਹੈ, ਜੇ ਨਹੀਂ ਚੱਲ ਰਿਹਾ ਤੇ ਕਾਰਨ ਕੀ। ਇਹ ਸਾਨੂੰ ਸਬਕ ਸਿਖਾਉਂਦਾ ਇਹ ਕੌਮ ਦਾ, ਖਾਲਸਾ ਜੀ ਕੁਰਬਾਨੀਆਂ ਦਾ ਲੱਗਾ ਹੋਇਆ ਮੀਲ ਪੱਥਰ ਹੈ। ਸੋ ਗੁਰੂ ਕੀ ਕਿਰਪਾ ਨਾਲ ਗੁਰੂ ਕੀ ਸ਼ਬਦ ਬਾਣੀ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਸਰਵਣ ਕਰਕੇ ਨਿਹਾਲ ਹੋ ਰਹੇ ਸਨ। ਸਤਿਗੁਰੂ ਨੇ ਸਾਨੂੰ ਜੋ ਹਦਾਇਤ ਕੀਤੀ ਵੀ ਸਿੱਖਾ ਜੇ ਜੁੜਨਾ ਚਾਹੁੰਦਾ ਲੱਗਣਾ ਚਾਹੁੰਦਾ ਤੇ ਗੁਰੂ ਕੇ ਚਰਨਾਂ ਨਾਲ ਲੱਗਣ, ਲਾਗਣ ਲਾਗਣ ਨੀਕਾ ਗੁਰ ਚਰਣੀ ਮਨ ਲਾਗਣਾ। ਜੇ ਜੁੜਨਾ ਚਾਹੁੰਦਾ ਤੇ ਕਿਸੇ ਹੋਰ ਬੰਦੇ ਨਾਲ ਨਾ, ਜਿਹੜਾ ਆਪ ਗਿਰਿਆ ਹੋਇਆ ਹੋਵੇ ਉਹਦੇ ਨਾਲ ਨਾ ਕਦੇ ਜੁੜਦਾ ਫਿਰੀ, ਉਹਦੀ ਸੰਗਤ ਤੋਂ ਬਚ ਕੇ ਰਵੀ, ਐਵੇਂ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਵਿਚ ਨਾ ਲੱਗਾ ਰਵੀ, ਚਾਰ ਕ ਇੱਟਾਂ ਖੜੀਆਂ ਕਰਕੇ ਵੀਰਵਾਰ ਨੂੰ ਉਹਦੇ ਵਿਚ ਨਾ ਕਦੇ ਦੀਵਾ ਰੱਖ ਕੇ ਜਗਾ ਕੇ ਆਈ। ਜੇ ਲੱਗਣਾ ਚਾਹੁੰਦਾ ਤੇ ਫਿਰ ਗੁਰੂ ਕੇ ਚਰਨਾਂ ਦੇ ਨਾਲ ਲੱਗ, ਜੇ ਹੋਰ ਕਿਸੇ ਨਾਲ ਲੱਗਦਾ ਫਿਰੇਗਾ ਕੋਈ ਲਾਭ ਨਹੀਂ, ਕੋਈ ਮਨੋਰਥ ਜ਼ਿੰਦਗੀ ਦਾ ਪੂਰਾ ਨਹੀਂ ਹੋਵੇਗਾ। ਜਿਹੋ ਜਿਹੇ ਵਿਅਕਤੀ ਦੇ ਨਾਲ ਲੱਗ ਜਾਈਏ, ਜਿਹਦੇ ਨਾਲ ਜੁੜ ਜਾਈਏ, ਮਨ ਦੇ ਖਿਆਲ ਮਿਲ ਜਾਣਾ, ਉਹੋ ਜਿਹਾ ਜੀਵਨ ਮਨੁੱਖ ਦਾ ਬਣ ਜਾਂਦਾ ਹੈ। ਜੇ ਤੂੰ ਗਿਰੇ ਹੋਏ ਮਨੁੱਖ ਦੇ ਨਾਲ ਲੱਗੋ ਤੇ ਫਿਰ ਉਹੋ ਜਿਹਾ ਬਣ ਜਾਵੇਗਾ। ਜੇ ਕਿਸੇ ਚੰਗੇ ਮਹਾਂਪੁਰਖ ਦੀ ਸੰਗਤ ਕਰੇਗਾ ਤੇ ਗੁਰੂ ਕੇ ਚਰਨਾਂ ਨਾਲ ਜੁੜੇਗਾ, ਜੇ ਹੋਰ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਚ ਲੱਗ ਗਿਓ ਤੇ ਉਹੋ ਜਿਹਾ ਬਣ ਜਾਵੇਗਾ। ਭੈਰੋਂ ਭੂਤ ਸੀਤਲਾ ਧਾਵੈ, ਖਰ ਵਾਹਨ ਉਹ ਸਾਰੇ ਉਡਾਵੈ, ਹਾਂ ਤਾਂ ਏਕ ਰਮਈਆ ਲੈ ਹੋ, ਆਣ ਦੇਵ ਬਦਲਾਵ ਨੇ ਦੇ ਹੋਣ। ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਕਰੇਗਾ, ਵਾਪ ਰੋਲੇ ਬਣਦੇ ਫਿਰੇਗਾ, ਮਹਾਮਾਈ ਕੀ ਪੂਜਾ ਕਰੈ, ਨਰਸੈ ਨਾਰ ਹੋਏ ਔਤਰੈ। ਮਹਾਮਾਈ ਦੀ ਪੂਜਾ ਕਰੇਗਾ, ਮਾਈ ਦੀ ਕਿਸੇ ਦੇਵੀ ਦੀ, ਤਾਂ ਫਿਰ ਉਹਦਾ ਲਾਭ ਇਹ ਹੋਵੇਗਾ ਵੀ ਜੈਸੋ ਸੇਵੇ ਤੈਸੋ ਹੋਵੇ, ਫਿਰ ਤੂੰ ਮਰਦ ਤੋਂ ਇਸਤਰੀ ਦਾ ਜਾਮਾ ਤੈਨੂੰ ਜ਼ਰੂਰ ਮਿਲ ਜਾਵੇਗਾ। ਇਹ ਪ੍ਰਾਪਤੀ ਹੋਵੇਗੀ ਕਿ ਮਹਾਮਾਈ ਕੀ ਪੂਜਾ ਕਰੈ, ਨਰਸੈ ਨਾਰ ਹੋਏ ਔਤਰੈ। ਔਰ ਜੇ ਹੋਰਾਂ ਦੀ ਉਪਾਸ਼ਨਾ ਕੀਤੀ ਤਾਂ ਫਿਰ ਉਹਦਾ ਵਾਹਨ ਜ਼ਰੂਰ ਬਣਨਾ ਪੈਂਦਾ ਹੈ। ਜੇ ਦੇਵੀ ਦੇਵਤਿਆਂ ਦੀ ਪੂਜਾ ਜਿਹੋ ਜਿਹੀ ਕਰੇਗਾ ਉਹੋ ਜਿਹਾ ਫਲ ਤੈਨੂੰ ਅਵਸ਼ ਭੁਗਤਣਾ ਪਵੇਗਾ। ਗਣੇਸ਼ ਦੀ ਪੂਜਾ ਕੀਤੀ ਜੇ ਤਾਂ ਪੂਰੀ ਹੋ ਗਈ ਤੇ ਬੰਦੇ ਦੀ ਬਜਾਏ ਹਾਥੀ ਦਾ ਮੂੰਹ ਲੱਗ ਜਾਵੇਗਾ, ਤੇ ਜੇ ਮਾੜੀ ਮੋਟੀ ਕਸਰ ਰਹਿ ਗਈ ਤੇ ਫਿਰ ਉਹ ਖਾਲਸਾ ਜੀ ਚੂਹੇ ਦੀ ਸਵਾਰੀ ਕਰਦਾ, ਫਿਰ ਚੂਹਾ ਤਾਂ ਵੱਟਦਾ ਹੀ ਪਿਆ, ਉਹ ਤਾਂ ਜ਼ਰੂਰ ਬਣ ਜਾਵੇਗਾ। ਸ਼ਿਵ ਦੀ ਉਪਾਸ਼ਨਾ ਕਰੇਗਾ ਜੇ ਤਾਂ ਸ਼ਿਵ ਜੀ ਦੀ ਉਪਾਸ਼ਨਾ ਨੂੰ ਫਲ ਲੱਗ ਗਿਆ, ਪੂਰੀ ਹੋ ਗਈ ਤੇ ਫਿਰ ਸ਼ਿਵ ਜੀ ਜਿਹੜਾ ਉਹ ਗਲਾਂ ਚ ਸੱਪਾਂ ਦੀ ਮਾਲਾ ਔਰ ਮਨੁੱਖਾਂ ਦੀਆਂ ਸਿਰੀਆਂ ਦੀ ਮਾਲਾ, ਆਕਤ ਧੂਰਾ ਖਾਣਾ ਤੇ ਰਾਤ ਨੂੰ ਮੜੀਆਂ ਚ ਸੌਣਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆਕਤ ਧੂਰਾ ਖਾਵਣਾ ਰਾਤੀ ਵਾਸਾ ਮੜੀ ਮਸਾਣੇ, ਫਿਰ ਤੇਰੀ ਹਾਲਤ ਹੋਵੇਗੀ ਇਹ ਵੀ ਮੜੀਆਂ ਚ ਰਾਤ ਨੂੰ ਤੇਰਾ ਆਸਣ ਹੋਇਆ ਕਰੇਗਾ, ਆਕਤ ਧੂਰਾ ਤੇਰੀ ਖੁਰਾਕ ਬਣ ਜਾਵੇਗਾ, ਸਿਰ ਚੋਂ ਗੰਗਾ ਵਗੇਗੀ ਔਰ ਹੱਥ ਚ ਡਿਬ ਡਿਬ ਤੇ ਇੱਕ ਹੱਥ ਚ ਤਰਸੂਲ ਹੋਵੇਗਾ, ਇਹ ਤੇਰੀ ਪੁਜੀਸ਼ਨ ਹੋਵੇਗੀ। ਤੇ ਜੇ ਮਾੜੀ ਜੀ ਕਸਰ ਰਹਿ ਗਈ ਨਾ ਫਿਰ ਧੌਲਾ ਬਲਦ ਤਾਂ ਵੱਟਦਾ ਹੀ ਪਿਆ, ਫਿਰ ਬਲਦ ਦੀ ਸਵਾਰੀ ਸਾਰੀ ਉਮਰ ਸੋਟੇ ਖਾਂਦਾ ਰਹੇਗਾ, ਉਹ ਬਲਦ ਦੀ ਸਵਾਰੀ ਕਰਦਾ ਫਿਰ ਇਹੋ ਜਿਹੀ ਤੇਰੀ ਹਾਲਤ ਹੋਵੇਗੀ। ਔਰ ਇਸੇ ਤਰ੍ਹਾਂ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਹੋਰਾਂ ਦੀ ਉਪਾਸ਼ਨਾ ਕਰੇਗਾ, ਤੇਰੀ ਹਾਲਤ ਇਹੋ ਜਿਹੇ ਜੀਵਨ ਦੀ ਬਣੀ ਰਹੇਗੀ। ਜੇ ਗੁਰੂ ਕੇ ਚਰਨਾਂ ਨਾਲ ਲੱਗ ਜਾਵੇਗਾ ਤੇ ਗੁਰੂ ਕਾ ਪਿਆਰਾ ਹੋ ਜਾਵੇਗਾ, ਫਿਰ ਮੇਰੇ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੀ ਬਣ ਜਾਵੇਗਾ, ਤੇ ਉਹਦਾ ਰੂਪ ਹੋ ਕਰਕੇ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ, ਜੋਤੀ ਸਰੂਪ ਚ ਜੋਤ ਮਿਲ ਜਾਵੇਗੀ, ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਨਿਵਾਸ ਪ੍ਰਾਪਤ ਹੋਵੇਗਾ, ਉਸ ਘਰ ਦਾ ਵਾਸੀ ਬਣੇਗਾ, ਉਸ ਘਰ ਦਾ ਜਿਸ ਘਰ ਦੀ ਬਾਬਤ ਮੇਰੇ ਗੁਰਦੇਵ ਦੇ ਪਵਿੱਤਰ ਬਚਨ ਨੇ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕਉ ਦੀਆ, ਜਿੱਥੇ ਆਏ ਪਦਾਰਥ ਤੋਂ ਖੁਸ਼ੀ ਨਹੀਂ ਤੇ ਗਏ ਪਦਾਰਥ ਤੋਂ ਸੋਗ ਹੀ ਨਹੀਂ ਕਰੇ ਪੈਂਦਾ, ਉਹ ਘਰ ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਹੈ। ਜਿਸ ਘਰ ਬਾਬਤ ਹਜੂਰ ਦੇ ਬਚਨ ਨੇ ਨਹਿ ਸਿਵ ਸਕਤੀ ਜਲ ਨਹੀਂ ਪਵਨ, ਤਹ ਆਕਾਰ ਨਹੀਂ ਮੇਦਨੀ, ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਜਹ ਅਵਗਤ ਨਾਥ ਅਗਮ ਧਾਨੀ। ਜਿੱਥੇ ਮੇਰੇ ਸਤਿਗੁਰੂ ਆਪ ਵਸਦੇ ਨੇ ਸੱਚ ਖੰਡ ਵਸੈ ਨਿਰੰਕਾਰ, ਉਸ ਥਾਂ ਤੇ ਵਾਸਾ ਗੁਰੂ ਕੇ ਪਿਆਰਿਆ ਅਵੱਛ ਤੌਰ ਤੇ ਪ੍ਰਾਪਤ ਹੋਵੇਗਾ, ਗੁਰੂ ਕੀ ਹੋਵੇਗੀ ਕਿਰਪਾ। ਇਸ ਕਰਕੇ ਹੋਰ ਨਾ ਬੰਨੇ ਨਾ ਕਦੇ ਲੱਗਦਾ ਫਿਰੀ, ਜੇ ਲੱਗਣਾ ਹੈ ਤੇ ਫਿਰ ਲਾਗਣਾ ਲਾਗਣ ਨੀਕਾ ਗੁਰਚਰਣੀ ਮਨ ਲਾਗਣਾ, ਲੱਗਣਾ ਸਭ ਤੋਂ ਨੀਕਾ ਸੁੰਦਰ ਹੈ ਜਿਹੜਾ ਗੁਰੂ ਕੇ ਚਰਨਾਂ ਦੇ ਨਾਲ ਗੁਰੂ ਕੇ ਸਿੱਖ ਨੇ ਲੱਗਣਾ ਹੈ। ਗੁਰੂ ਕੇ ਚਰਨਾਂ ਦਾ ਕਿੰਨਾ ਕੁ ਆਨੰਦ ਹੈ, ਕਿੰਨੀ ਕੁ ਮੌਜ ਹੈ, ਜਿਹੜੇ ਲੱਗੇ ਨੇ ਉਹਨਾਂ ਨੂੰ ਪੁੱਛ ਕੇ ਵੇਖ ਲਈਏ ਵੀ ਮਹਾਰਾਜ ਕਿੰਨਾ ਕੁ ਆਨੰਦ ਹੈ ਚਰਨਾਂ ਨਾਲ ਗੁਰੂ ਕੇ ਜੁੜਨ ਦੇ ਨਾਲ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਗੁਰੂ ਕੇ ਪਿਆਰਿਓ ਕਬੀਰ ਚਰਨ ਕਮਲ ਕੀ ਮੌਜ ਕੋ, ਕਹੇ ਕੈਸੇ ਉਨਮਾਨ, ਕਹਿਬੇ ਕਉ ਸੋਭਾ ਨਹੀਂ, ਦੇਖਾ ਹੀ ਪਰਵਾਨ। ਕੀ ਮੌਜ ਦੱਸੀ ਉਹਨਾਂ ਚਰਨ ਕਮਲਾਂ ਦੇ, ਗੁਰੂ ਕੇ ਪਿਆਰਿਆ ਦੱਸਣ ਵਿੱਚ ਨਹੀਂ ਆਉਂਦੀ, ਕਥਨ ਕਰਨ ਵਿੱਚ ਨਹੀਂ ਆਉਂਦੀ। ਕਸਨ ਕਹਿਣ ਕੋ ਸੋਝੀ ਨਾਹੀ, ਜੋ ਪੇਖੈ ਤਿਸ ਬਣੇ ਆਵੈ, ਨਾ ਕਸਨ ਵਿੱਚ ਆਉਂਦਾ ਕਹਿਣ ਵਿੱਚ ਨਹੀਂ ਆਉਂਦਾ। ਜਿਹੜੇ ਵੇਖ ਲੈਂਦੇ ਆ ਨਾ ਗੁਰੂ ਕੇ ਚਰਨ ਹੈ ਤੇ ਉਹਨਾਂ ਨੂੰ ਜਿਹੜਾ ਆਨੰਦ ਪ੍ਰਾਪਤ ਹੋਇਆ ਉਹ ਜਾਣਦੇ ਆ, ਦੱਸ ਨਹੀਂ ਸਕਦੇ। ਇੰਨਾ ਗਾੜਾ ਆਨੰਦ ਪ੍ਰਾਪਤ ਹੁੰਦਾ ਦੱਸਣ ਵਿੱਚ ਵੀ ਨਹੀਂ ਆਉਂਦਾ, ਇੰਨੀ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ, ਗੁਰੂ ਕੇ ਚਰਨਾਂ ਦਾ ਗੁਰਸਿੱਖਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਧੰਨ ਮੇਰੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੂੰਗੇ ਆਦਮੀ ਨੂੰ ਗੁੜ ਖਵਾਈਏ ਨਾ ਤੇ ਉਹਨੂੰ ਪੁੱਛੀਏ ਕਿੰਨਾ ਕੁ ਮਿੱਠਾ ਹੈ, ਉਹਦੇ ਚਿਹਰੇ ਤੋਂ ਤਾਂ ਪਤਾ ਲੱਗ ਸਕਦਾ ਵੀ ਇਹਨੇ ਕੋਈ ਮਿੱਠੀ ਚੀਜ਼ ਖਾਧੀ ਹੈ ਖੁਸ਼ੀ ਵਿੱਚ ਐ। ਪਰ ਉਹ ਗੂੰਗਾ ਆਦਮੀ ਬੋਲ ਕੇ ਦੱਸ ਨਹੀਂ ਸਕਦਾ ਵੀ ਇਹ ਕਿੰਨਾ ਕੁ ਮਿੱਠਾ ਹੈ। ਜਿਨ੍ਹਾਂ ਨੂੰ ਖਾਲਸਾ ਜੀ ਗੁਰੂ ਕੇ ਚਰਨ ਪ੍ਰਾਪਤ ਹੋ ਗਏ ਗੁਰਸਿੱਖਾਂ ਨੂੰ, ਉਹ ਦੱਸਦੇ ਹੀ ਨਹੀਂ ਵੀ ਕਿੰਨਾ ਕੁ ਆਨੰਦ ਹੈ। ਉਹ ਕਹਿੰਦੇ ਕਹਿਣ ਵਿੱਚ ਆਨੰਦ ਆਉਂਦਾ ਹੀ ਨਹੀਂ ਤੇ ਦੱਸੀਏ ਕਿਵੇਂ। ਕਹੋ ਕਬੀਰ ਗੂੰਗੇ ਗੁੜ ਖਾਇਆ ਊਸ਼ੇ ਤੇ ਕਿਆ ਕਹੀਏ। ਉਹ ਪੁੱਛਣ ਵਿੱਚ ਉਹ ਆਨੰਦ ਪੁੱਛਣ ਵਿੱਚ ਆ ਹੀ ਨਹੀਂ ਸਕਦਾ, ਦੱਸਿਆ ਨਹੀਂ ਜਾ ਸਕਦਾ। ਉਸ ਵਾਹਿਗੁਰੂ ਦੀ ਪ੍ਰਾਪਤੀ ਦਾ ਕਿੰਨਾ ਕੁ ਆਨੰਦ ਹੈ। ਸਤਿਗੁਰੂ ਨੇ ਇੱਕ ਹੋਰ ਦ੍ਰਿਸ਼ਟਾਂਤ ਵੀ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਨਵੀਂ ਵਿਆਹੀ ਹੋਈ ਲੜਕੀ ਆਪਣੇ ਸਹੁਰੇ ਘਰ ਜਾਂਦੀ ਹੈ, ਜਦ ਉਹ ਵਾਪਸ ਮੁੜ ਕੇ ਆਉਂਦੀ ਹੈ ਤਾਂ ਉਹਦੀਆਂ ਸਖੀਆਂ ਸਹੇਲੀਆਂ ਲੜਕੀਆਂ ਉਹਨੂੰ ਪੁੱਛਦੀਆਂ ਕਿ ਤੇਰੇ ਸਹੁਰੇ ਦਾ ਕਿਹੋ ਜਿਹਾ ਸੁਭਾਅ ਹੈ, ਤੇਰੀ ਸੱਸ ਦਾ ਕਿਹੋ ਜਿਹਾ ਸੁਭਾਅ ਹੈ। ਉਹ ਦੱਸੀ ਜਾਂਦੀ ਹੈ ਦਿਓਰਾਂ ਜੇਠਾਂ ਦਾ ਕਿਹੋ ਜਿਹਾ ਵਰਤਾ ਹੈ, ਕਿਹੋ ਜਿਹਾ ਸੁਭਾਅ ਹੈ। ਉਹ ਵੀ ਦੱਸਦੀ ਹੈ ਵੀ ਜੋ ਜੇਠ ਦਾ ਸੁਭਾਅ ਇਹੋ ਜਿਹਾ, ਜਠਾਣੀ ਇਹੋ ਜਿਹੀ ਹੈ, ਗਰਮ ਹੈ, ਨਰਮ ਹੈ, ਤੱਤੀ ਹੈ, ਠੰਡੀ ਹੈ। ਉਹ ਦੱਸਦੀ ਹੈ ਦਿਓਰਾਂ ਦਾ ਸੁਭਾਅ ਵੀ ਦੱਸਦੀ ਹੈ, ਸਾਰੇ ਪਰਿਵਾਰ ਬਾਰੇ ਆ ਕੇ ਦੱਸੇਗੀ ਵੀ ਇਹੋ ਜਿਹਾ ਸਾਡਾ ਪਰਿਵਾਰ ਹੈ। ਪਰ ਜਦੋਂ ਲੜਕੀਆਂ ਪੁੱਛਦੀਆਂ ਵੀ ਤੇਰੇ ਪਤੀ ਦਾ ਕਿਹੋ ਜਿਹਾ ਸੁਭਾਅ ਹੈ, ਤਾਂ ਹਜ਼ੂਰ ਕਹਿੰਦੇ ਫਿਰ ਮੂੰਹ ਤੇ ਕੱਪੜਾ ਲੈ ਲੈਂਦੀ, ਉਹ ਆਨੰਦ ਕਹਿਣ ਵਿੱਚ ਨਹੀਂ ਆਉਂਦਾ। ਹਜ਼ੂਰ ਨੇ ਗੁਰਬਾਣੀ ਚ ਖਿਆਲ ਦਿੱਤਾ, ਬਚਨ ਫਰਮਾਏ, ਮਿਲ ਸਖੀਆਂ ਪੁੱਛਿਆ ਹੈ ਕਹੋ ਕੰਤ ਨਿਸਾਣੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਸਭ ਕੁਝ ਦੱਸਿਆ ਜਾ ਸਕਦਾ ਹੈ, ਪ੍ਰਾਪਤ ਪਤੀ ਦੀ ਪ੍ਰਾਪਤੀ ਦੀ ਅਭੇਦਤਾ ਦਾ ਆਨੰਦ ਕਦੇ ਕਾਗਜ਼ਾਂ ਚ ਲਿਖਣ ਚ ਵਰਤਣ ਚ ਨਹੀਂ ਆ ਸਕਦਾ। ਗੁਰੂ ਕੇ ਪਿਆਰਿਓ, ਜਿਨ੍ਹਾਂ ਸਖੀਆਂ ਜੀਵਾਂ ਨੂੰ ਮੇਰਾ ਵਾਹਿਗੁਰੂ ਪਰਮੇਸ਼ਰ ਦੇ ਚਰਨ ਪ੍ਰਾਪਤ ਹੋ ਗਏ ਨੇ, ਗੁਰੂ ਕੇ ਚਰਨਾਂ ਨਾਲ ਜੁੜ ਗਏ ਨੇ, ਉਹਨਾਂ ਨੂੰ ਪੁੱਛੀਏ ਵੀ ਕਿੰਨਾ ਕੁ ਆਨੰਦ ਹੈ। ਉਹ ਦੱਸਣ ਵਿੱਚ ਨਹੀਂ ਆਉਂਦਾ, ਨਹੀਂ ਕਥਿਆ ਜਾ ਸਕਦਾ, ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਗੁਰੂ ਕੇ ਸਿੱਖਾਂ ਜੇ ਚਰਨਾਂ ਨਾਲ ਲੱਗਣਾ ਚਾਹੁੰਦਾ ਹੈ ਤਾਂ ਐਵੇਂ ਹੋਰਨਾਂ ਦੀ ਮੜੀਆਂ ਮਸਾਣਾ, ਗੁੱਗੇ ਪੀਰ ਜਠੇਰੇ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਵਿੱਚ ਨਾ ਲੱਗੀ, ਕਿਸੇ ਮੁਸਲਮਾਨ ਦੀ ਕਬਰ ਤੇ ਜਾ ਕੇ ਵੀਰਵਾਰ ਨੂੰ ਦੀਵੇ ਨਾ ਜਗਾਉਂਦਾ ਫਿਰੀ। ਗਾਤਰੇ ਕਿਰਪਾਨ ਵੀ ਪਾਈ ਹੋਈ ਹੈ, ਦੀਵਾ ਵੀਰਵਾਰ ਨੂੰ ਮੜੀ ਤੇ ਜਗਾਉਣਾ ਸਾਡੀ ਭੈਣ ਨੇ। ਕਿਉਂ ਨੀ ਪਤਾ ਨੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਸ਼ਾਂਤੀ ਮਿਲਦੀ, ਕਿਉਂ ਨੀ ਗੁਰੂ ਕੇ ਗੁਰਦੁਆਰੇ ਆ ਕੇ ਉਥੇ ਕਬਰਾਂ ਤੇ ਜਾ ਕੇ ਝਾੜੂ ਫੇਰਨੇ, ਕਬਰਾਂ ਤੇ ਜਾ ਕੇ ਵੀ ਗੁਰਦੁਆਰੇ ਆ ਕੇ ਸੇਵਾ ਕਰੋ, ਗੁਰੂ ਕੇ ਚਰਨਾਂ ਚ ਅਰਦਾਸ ਬੇਨਤੀ ਕਰੋ, ਕੋਈ ਦੁੱਖ ਸੁੱਖ ਹੈ ਤਾਂ ਗੁਰੂ ਕੇ ਸਿੱਖ ਨੂੰ ਹੁਕਮ ਹੈ, ਗੁਰੂ ਕੇ ਸਿੱਖਾ ਤੈਨੂੰ ਖੁਸ਼ੀ ਬਣੇ ਗਮੀ ਬਣੇ। ਜ਼ਿੰਦਗੀ ਦੇ ਅੰਦਰ ਹਜ਼ੂਰ ਕਹਿੰਦੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਘਰੇ ਦੁੱਖ ਆ ਗਿਆ ਘਰੇ ਸੁੱਖ ਬਣ ਗਿਆ। ਜ਼ਿੰਦਗੀ ਸਾਰੀ ਦੁੱਖਾਂ ਸੁੱਖਾਂ ਦੇ ਨਾਲ ਲੰਘ ਜਾਂਦੀ ਹੈ, ਮਾੜਾ ਜਿਹਾ ਕਰੇ ਤਕਲੀਫ ਆਈ ਨਹੀਂ ਤੇ ਵੀਰਵਾਰ ਨੂੰ ਕਬਰ ਤੇ ਗਿਆ ਨਹੀਂ, ਇਹੋ ਜਿਹੀ ਹਾਲਤ ਬਣੀ ਹੋਈ ਹੈ। ਜੇ ਤੈਨੂੰ ਕੋਈ ਦੁੱਖ ਬਣ ਗਿਆ ਤੇ ਫਿਰ ਪੀੜਾਂ ਫਕੀਰਾਂ ਤੇ ਫਿਰ ਹਥੌਲੇ ਪਵਾਉਣ ਵਾਲਿਆਂ ਦੇ ਤੇ ਫਿਰ ਪੰਡਤਾਂ ਦੇ ਮਗਰ ਹੱਥ ਵਿਖਾਉਣੇ, ਟੇਵੇ ਲਵਾਉਣੇ। ਦੱਸਿਓ ਪੰਡਤ ਜੀ ਕਈ ਸੜਕਾਂ ਤੇ ਤੁਰੇ ਫਿਰਦੇ ਹੁੰਦੇ ਜਿਹਦੇ ਵਿਚਾਰੇ ਆਪ ਸੜਕਾਂ ਦੇ ਧੱਕੇ ਤੋੜੇ ਖਾਂਦੇ ਨੇ, ਉਹ ਤੇਰੀ ਕਿਸਮਤ ਕਿੱਥੋਂ ਬਦਲ ਦੇਣਗੇ ਜਿਹੜੀ ਆਪਣੀ ਨਹੀਂ ਬਦਲ ਸਕੇ। ਜਿਹੜਾ ਪੰਡਿਤ ਆਪ ਚੁਟਕੀ ਚੁਟਕੀ ਆਟਾ ਮੰਗਦਾ ਫਿਰਦਾ ਵੀ ਲਿਆਓ ਜੀ ਮੈਂ ਤੁਹਾਡਾ ਹੱਥ ਵੇਖਦੇ ਨੇ 10 ਰੁਪਈਏ ਦੇ ਰਹੇ ਹੋ, ਉਹ 10-10 ਰੁਪਈਏ ਤੁਹਾਡੇ ਤੋਂ ਮੰਗਦਾ ਫਿਰਦਾ, ਆਪਦੀ ਕਿਸਮਤ ਦਾ ਫੈਸਲਾ ਤੋਂ ਕਰ ਨਹੀਂ ਸਕਿਆ, ਤੁਹਾਡੀ ਤਾਂ ਜ਼ਰੂਰ ਕਰ ਦੇਵੇਗਾ। ਕਦੇ ਭੁੱਲ ਕੇ ਵੀ ਨਹੀਂ ਗੁਰੂ ਕੇ ਚਰਨਾਂ ਵਿਚ ਆ ਕੇ ਬੇਨਤੀ ਕਰੀਏ, ਇਹ ਮੇਰੇ ਸਤਿਗੁਰੂ ਦਾ ਐਸਾ ਦਰਬਾਰ ਹੈ। ਜੇ ਕੋਈ ਬੁਰਾ ਲੇਖ ਮੱਥੇ ਤੇ ਲਿਖਿਆ ਵੀ ਗਿਆ ਨਾ, ਜੇ ਕੋਈ ਬੁਰੇ ਦਿਨ ਆ ਵੀ ਗਏ ਨੇ ਤੇ ਗੁਰੂ ਕੇ ਚਰਨਾਂ ਚ ਸਿੱਖ ਬੇਨਤੀ ਕਰੇ, ਮੇਰੇ ਪਾਤਸ਼ਾਹ ਗਰੀਬ ਨਵਾਜ ਦਿਆਲੂ ਕਿਰਪਾਲੂ ਨੇ ਉਹ ਬੁਰੇ ਦਿਨ ਦਾ ਟਾਲਾ ਕਰ ਦੇਣਗੇ। ਇਸੇ ਕਰਕੇ ਹਜ਼ੂਰ ਨੇ ਸਾਨੂੰ ਸਾਵਧਾਨ ਕਰਦਿਆਂ ਬਚਨ ਕਹਿ ਵੀ ਦੁੱਖ ਬਣੇ ਗੁਰੂ ਕੇ ਸਿੱਖ ਨੇ ਗੁਰੂ ਕੇ ਚਰਨਾਂ ਚ ਬੇਨਤੀ ਕਰਨੀ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਹਾਡੇ ਅੱਗੇ ਅਰਦਾਸ मैं होर थाओ नाही जिस पह करो बेनंती मेरा दुख सुख तुझ ही पासे सचे पातशाह मेरा दुख सुख तुहाडे नाल है तुहाडे पास ही मेरे रोने धोने ने बेनतियां ने मेरी बेनती प्रवान करो जेड़ा गुरु का सिख गुरु के चरणा जाके तरला लवेगा ओदी अरदास बेनती मेरा सतगुरु जरूर सुनदा है जे को डूबे फिर होवे सार जे कोई मंझ तार च डुब रहा होवे ना गोते खा रहा होवे ते खालसा जी बू पा रहा करे पे मेनू कढ लो मेनू कढ लो कोई ना कोई सियाणा बंदा डुबदे नूं बचा लैंदा है ते जे कोई मर्जी नाल ही गोते खा रहा होवे ते फिर तो ओदी मर्जी है ना असीं हुण बदोबदी डुबदे जांदे आ गुरु ग्रंथ साहिब नूं छड के खसम छोड़ दूजे लगे डुबे सेवन जा रहे हैं संत बाबा करतार सिंह जी खालसा महापुर किते आउंदे रहे वो जरूर कहिंदे रहे कि गुरु क्या सिखा बड़े कुछ भूतां प्रेतां नूं वस कीता हुंदा काले इलम वाले जादूआं वाले टूणियां वाले बड़ा बड़ा कुछ करके विखा देंदे ने जे किसे कंध दे उपर कपड़ा पा के भी भजा के विखा देणना ते गुरु के सिख दा अपने गुरु ग्रंथ साहिब तो सिदक ना टुटे इन्ना सिदकवान होवे इन्ना सिदकवान भी कंध ते कपड़ा पा के भी घोड़े वांग भजा के विखा देवे तां भी गुरु के सिख दा गुरु ग्रंथ साहिब तो सिदक ना डोले इन्ना दृढ़ विश्वास अपने इष्ट देव दे उपर होवे पर असी बड़े कच्चे पिले जी अज साडे जीवन बन गए ने पता नहीं किन्ने क असी बाबे बनाए हुए ने किन्ने क थावां ते असी कन्नां च मंत्र किन्ने क थावां ते फूकां मरवाउणे हथौले पवाउणे ऐ किते टिकदे ही नहीं सच्चे पातशाह कहिंदे सानू समत बख्श देवे असी गुरु के चरणा नाल जुड़ जाइए जेड़ा बचन मेरे गुरदेव ने आग्या कीती है ना भी लागना लागण नीका गुर चरणी मन लागण है लगना ओ ही नीका सुंदर है गुरु के चरणा नाल सिख दा मन लगा रवे हुण प्राचीन जिन्ने सिखां दे इतिहास पढ़दे हैं जे खालसा जी गुरु के चरणा नाल ना लगे हुंदे चमकौर दी गढ़ च 10 लख मलखइए नूं भाजना किवें पा दिंदे जे उहनां दे साडे वर्गे दिल हुंदे ते जिन्नी क सिखी हुण असीं कमाउणे आपां नूं पता ही है ना जदों असीं घरां च नौजवान बच्चे वेखदे हां गुस्ताखी मुआफ करियो वैसे तो हुण सारे पंजाब च घोड़ा फिर गया है पर जेड़े घोड़े की स्पीड है ना तुहाडी दुआबे च बहुत तेज है तुहाडे बहुता फिरी जांदा उहदी स्पीड बहुत ही तेज हो गई है गुरु कृपा करे नहीं ते किसे विआह शादी किसे थां ते वेखियो ऐसे तां तुसीं दाने प्रधाने ही आउने हो नौजवान गभरू संगत विच आउण तो भी गुरेज करदा जे पहली गल तां बहुते बाहर चले गए ने तुसीं रोज अरदासां कराउने हो बाहर जाण दीआं दीवाना का पता नहीं की बनना है आने वाले समय च भी दीवान किवें लाया करने ने हरेक नूं बाहर जाण दा शौक है गुरु पूरा करे मैं रुकावट नहीं बनना चाहुंदा पर मैं बेनती करनी चाहुंदा भी बड़ा शौक है पर सिखी कौन कमावेगा गुरु का सिख कौन बनेगा जेड़े हिसाब नाल साडे घरां च घोड़े भजाई फिरदे हैं मनमुखताई दे ते रोमां दी बेअदबी केसां दी बेअदबी रोज हो रही है जे मैं इहो कह लवां ना भी नौजवान गभरू तुहाडे इलाके च 5% ही को दिसदा है जिहदे सिर ते जूड़ा होवे ते कोई अतकथनी नहीं होवेगी ये साडे हालात बन गए ने ना किसे मां नूं बहुती चिंता है ना किसे बाप नूं चिंता है जे चिंता है ते इको ही चिंता है कि ये अमेरिका चला जावे कनेडा चला जावे जे ना होवे ते परे यूरोप ही चला जावे चला जरूर जावे किसे बन्ने ये चिंता माता पिता नूं वड़ वड़ जरूर खांदी है सिखी तो मूंह फेर लिया नहीं मां ने अमृत ले उठ के सिख्या दित्ती उठण दी ते ना प्यो ने समझाया खालसा जी दिन ब दिन निघार ही आउंदा गया जे कोई सच्चा बचन आखे तो सानू कौड़ा लगन लग पैंदा अजकल हालात इहो जे ने इस करके की प्रचार करिए ते किवें चले काम कौम दे बहुते दुखदायक दिन साडे उपर आ रहे ने गुरु कृपा करे असीं गुरु के चरणा नाल धन गुरु ग्रंथ साहिब दे मुबारक चरणा नाल जुड़ सकीए ये गुरु किते कौम नूं समत बख्श देवे जे खालसा जी साडे वर्गे ढिले मठे जीवन हुंदे ता तुहाडी कौम दा पहला शहीद बाबा मती दास है आख्या सी ना औरंगजेब बादशाह ने ओए मती दास तेरी भोली पाली सूरत ते चढ़दी जवानी वेख के मैनू तरस आउंदा है पी तू किस राह तुर पिया है। की लैणा गुरु तेग बहादुर साहब दी सिक्खी कमा के, मुसलमान बन जा कलमे पढ़ रोजे रख, मैं तेनू किसे चंगे घराने दी लड़की किसे मुसलमान काजी दी सुंदर स्वरूप वाली मुलाने दी लड़की नाल तेरा निकाह पढ़ दियांगा, सारी जिंदगी सुख दी हंडावेंगा, तेरा मेरा वायदा रहा, मैं तेनू किसे इलाके दा सूबा थाप देवांगा, किसे इलाके दा तेनू सूबेदार थाप देवांगा, तू गवर्नर बन के गवर्नर ही करी सारी उम्र सुख भोगी। की लैणा गुरु तेग बहादुर साहब दे कोलों, गुरु के चरणां नूं लग के की प्राप्त करेगा, धन बलिहार जाइयो ना साडे वड्डियां वडेरियां दीआं कुरबानियां तों। आखिया औरंगजेब बादशाह, मैं तेरियां धीआं दे डोले, तेरियां नवाबियां, तेरे अहुदे मुराद वे तेरे दित्ते होए लालच, चार दिन की जिंदगी का लालच, मैं अपनी पैर की जुत्ती की नोक ना ठकराउणा, जुत्ती की नोक ना, मैं गुरु का सिख ते धर्म छड्ड देवां और मैं मुसलमान बन जावा, कदे वास्ते नहीं हो सकता पापिया, जो करना चाहना कर, लेकिन गुरु की सिखी नहीं छड़ी जा सकते। और गुरु के सिख नूं हुक्म होया पी आरे नाल चीर के दुभार कर दिता जावे, पुछिया किदन चीरना, कहिंदे परसों नूं, कहिंदे अज क्यों नहीं, कल क्यों नहीं, कहिंदे सारे दिल्ली शहर ढंडोरा पिटवावांगे, तमाम लोगों का इकट्ठ बुलाया जाएगा और लोगों नूं विखाउण वास्ते, दहशत फैलाउण वास्ते, भी जे आ सिख मती दा आस वांग जिन्हें कोई तिरड़ फिर की ना मुसलमानी धर्म नूं अपनाया, उहदा हशर इहो जिहा होवेगा। तमाम लोगों नूं विखाउण वास्ते मती दा आस तैनूं परसों चीरिया जाणा है, अगले दिन फिर पेशी, तीजे दिन फिर लै आंदा है। धन गुरु तेग बहादुर साहब दित्ती हुई सिक्ख्या दे मुताबक सिख त्यार प्रत्यार खलोता, गुरु का सिख नहीं मन डोलिया। जालम लोगों ने आखिया, मती दासा अजे भी वेला ही, आ तेरी भोली पाली सूरत चढ़दी जवानी वेख के तरस आउंदा है, किधरों तुर पे हो, आ जिहड़ा आरा है ना लकड़ां चीरन वाला आरा है, यह वड़ियां वड़ियां लकड़ां दीआं गेलियां चीर के फलां कर दिंदा है, ते तेरा तो कोमल हड्डियां दा शरीर है, भला किवें छड्डेगा, वेख ला मर्जी की। और एक बने मौत है, एक बने गवर्नरियां ते तियां दे डोले ते अहुदे ते मुरादबे, पर गुरु के सिख ने मौत नूं आरे नूं गलवकड़ी पाई है, लेकिन अहुदे मुरादबे ते चार दिन दी जिंदगी दा लालच नहीं कीता है। आख्या जो मर्जी कर दिओ, मैं गुरु का सिख हां। जालम सिर ते आरा रखण लगे ने, धन गुरु का सिख संमत 1732 नूं 1675 ईस्वी चांदनी चौक दा बाजार जिथे अज फुहारा लगा होया है, बाबा मती दास आरे नाल चीरिया जान लगा है, ते ओ कौम नूं नारा देंदा है, कौम नूं नारा। मैं बेनती करा, मैं अगे बोलांगा, बाबे मती दास नूं अज याद कर लईए, की नारा दिता साडे वडेरिया ने, जिन्नियां भैणां उहनां मातावां भैणां जिन्ने वीर बजुर्ग बैठे हो, मगर भाई गूंजां पाए उहनां महान शहीदां दे कारनामिआं नूं, और उहनां दे पाए हुए पद चिन्हां ते चलदियां होए आ, इह उहनां दे सच्ची ते सुचे शरदा दे फुल हन, मगर सारे गूंजां पायो की कह रिहा बाबा मती दास, आरे नाल चीरिया जाण लगा है, जालम लोग आरे नाल चीर देण लगे ने, ते ओ नारा कौम नूं दे रिहा है, मेरी आउण वाली नसले कौम दी पीढ़ीए, इस वचना नूं कदे याद रखना है। की कह रहा बाबा मती दास, पायो गूंजा सारे, सिर जावे तां जावे, मेरा सिखी सिदक ना जावे, सिर जावे तां जावे, मेरा सिखी सिदक ना जावे,
जावे तां जावे, मेरा सिखी सिदक ना जावे, सिर जावे तां जावे, मेरा सिखी सिदक ना जावे,
सिर जावे तां जावे, मेरा सिखी सिदक ना जावे, सिर जावे तां जावे, ਮੇਰਾ ਸਿੱਖੀ ਸਿਦਕ ਨਾ ਜਾਵੇ
ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ
ਗੁਰੂ ਕੇ ਸਿੱਖਾਂ ਨੇ ਲਾਲਚ ਨਹੀਂ ਕੀਤਾ ਖਾਲਸਾ ਜੀ ਨਾ ਚਾਰ ਦਿਨ ਦੀ ਜ਼ਿੰਦਗੀ ਦਾ ਨਾ ਹਾਕਮਾਂ ਦੀਆਂ ਧੀਆਂ ਦੇ ਡੋਲਿਆਂ ਦਾ ਨਾ ਗਵਰਨਰੀਆਂ ਦਾ ਤੇ ਨਾ ਕਿਸੇ ਹੋਰ ਅਹੁਦੇ ਮੁਰਾਤਬੇ ਦਾ ਆਖਿਆ ਗੁਰੂ ਕੀ ਸਿੱਖੀ ਨਹੀਂ ਕਦੇ ਛੱਡੀ ਜਾ ਸਕਦੇ ਕਦੇ ਬਾਬਾ ਤਾਰੂ ਸਿੰਘ ਸਾਹਿਬ ਦਾ ਜੀਵਨ ਕਦੇ ਬਾਬਾ ਮਨੀ ਸਿੰਘ ਸਾਹਿਬ ਦਾ ਜੀਵਨ ਕਦੇ ਗੁਰੂ ਕੇ ਸਿੱਖ ਭਾਈ ਦਿਆਲਾ ਭਾਈ ਸਤੀਦਾਸ ਕਦੇ ਬਾਬਾ ਦੀਪ ਸਿੰਘ ਵਰਗਿਆਂ ਬਹਾਦਰ ਯੋਧਿਆਂ ਦਾ ਜੀਵਨ ਪੜ੍ਹ ਕੇ ਵੇਖੀਏ ਏਡੀਆਂ ਵੱਡੀਆਂ ਸਾਡੇ ਵਡੇਰੀਆਂ ਦੀਆਂ ਸਿੱਖੀ ਸਿਦਕ ਦੀਆਂ ਕੁਰਬਾਨੀਆਂ ਔਰ ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਆ ਸ਼ਹੀਦੀ ਦਿਵਸ ਮਨਾਇਆ 300 ਸਾਲਾਂ ਕੌਮ ਨੇ ਮਨਾਇਆ ਸਰਹੰਦ ਫਤਿਹ ਦਿਵਸ ਦੇ ਜੋੜ ਮੇਲੇ ਮਨਾਏ ਗਏ ਔਰ 740 ਸਿੰਘ ਗ੍ਰਿਫ਼ਤਾਰ ਕੀਤੇ 740 ਚੋਂ ਇਕ ਵਿਅਕਤੀ ਨੇ ਵੀ ਨਹੀਂ ਆਖਿਆ ਵੀ ਮੈਨੂੰ ਮੁਆਫ਼ ਕਰ ਦਿਓ ਮੈਂ ਦਾੜੀ ਮੁੰਨ ਲੈਂਦਾ ਮੈਂ ਸਿਰ ਦਾ ਜੂੜਾ ਮੁੰਨ ਲੈਂਦਾ ਮੈਂ ਬਾਬੇ ਬੰਦਾ ਸਿੰਘ ਬਹਾਦਰ ਤੋਂ ਕੀ ਲੈਣਾ ਤੇ ਗੁਰੂ ਕੀ ਸਿੱਖੀ ਤੋਂ ਮੈਂ ਕੀ ਲੈਣਾ ਹੈ ਮੈਨੂੰ ਮੁਆਫ਼ ਕਰ ਦਿਓ 740 ਵਿੱਚੋਂ ਇਕ ਵਿਅਕਤੀ ਨੇ ਨਹੀਂ ਆਖਿਆ ਇੱਕ ਵਿਅਕਤੀ ਨੇ ਵੀ ਔਰ ਕੌਮ ਦੀਓ ਬੱਚਿਓ ਮਾਓ ਭੈਣੋ ਕੌਮ ਦੇ ਸਾਹਮਣੇ ਅਸੀਂ ਰੋਜ਼ ਅਰਦਾਸ ਆਪਾਂ ਕਰਦੇ ਆਪਣੇ ਗੁਰਦੇਵ ਦੇ ਚਰਨਾਂ ਚ ਪੱਟੀ ਲਾਹੌਰ ਦੀ ਜੇਲ੍ਹ ਦੇ ਅੰਦਰ ਜਿਨ੍ਹਾਂ ਮਾਵਾਂ ਭੈਣਾਂ ਬੱਚੀਆਂ ਨੇ 125 ਮਨ ਦੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੁਕੜਾ ਟੁਕੜਾ ਕਰਵਾ ਕੇ ਝੋਲੀਆਂ ਚ ਹਾਰ ਪਰੋ ਕੇ ਪਵਾ ਲੈ ਲੇਕਿਨ ਪਤੀ ਵਰਤਾ ਧਰਮ ਨਹੀਂ ਹਾਰਿਆ ਤੇ ਨਾ ਸਿਦਕਵਾਨ ਭੈਣਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
ਵਾਹਿਗੁਰੂ
ਸਾਹਮਣੇ ਜਾਲਮਾਂ ਨੇ ਪੁੱਤਰ ਕੋਹ ਕੋਹ ਕੇ ਨੇਜਿਆਂ ਤੇ ਟੰਗ ਟੰਗ ਕੇ ਆਂਦਰਾਂ ਕੱਢ ਕੱਢ ਕੇ ਗਰਮ ਤੜਫਦੇ ਹੋਏ ਬੱਚੇ ਦੀਆਂ ਆਂਦਰਾਂ ਕੱਢੀਆਂ ਮਾਂ ਦੇ ਗਲ ਚ ਪਾ ਦਿੱਤੀਆਂ ਬੱਚੇ ਦਾ ਸਿਰ ਵੱਢਿਆ ਮਾਂ ਦੀ ਝੋਲੀ ਚ ਰੱਖ ਦਿੱਤਾ ਔਰ ਬੱਚੇ ਦੇ ਗਰਮ ਗਰਮ ਖੂਨ ਦੇ ਛੱਟੇ ਮਾਂ ਦੇ ਮੂੰਹ ਤੇ ਮਾਰੇ ਗਏ ਜ਼ਾਲਮ ਪਾਪੀ ਨਾਲੇ ਮਾਰ ਰਹੇ ਨੇ ਨਾਲੇ ਕਹਿ ਰਹੇ ਨੇ ਸਿੱਖੀ ਦੀ ਗੱਲ ਕਰਨ ਵਾਲੀਏ ਆ ਸਿੱਖੀ ਦਾ ਮਜ਼ਾ ਵੀ ਚੱਕ ਕੇ ਵੇਖ ਬੱਚੇ ਸਾਹਮਣੇ ਕੋਹੇ ਜਾ ਰਹੇ ਨੇ ਸ਼ਹੀਦ ਕੀਤੇ ਜਾ ਰਹੇ ਨੇ ਜ਼ਾਲਮਾਂ ਨੇ ਪੁੱਠੇ ਕਰ ਕਰ ਖੱਲਾਂ ਲਾਹ ਲਾ ਕੇ ਮਾਵਾਂ ਦੇ ਗਲ ਚ ਟੋਟੇ ਟੋਟੇ ਕਰਕੇ ਪਾ ਦਿੱਤੇ ਗਲਾਂ ਚ ਆਂਦਰਾਂ ਦੇ ਹਾਰ ਪਵਾ ਲਏ ਨੇ ਨੇਜਿਆਂ ਤੇ ਟੰਗਵਾ ਲਏ ਨੇ ਅੱਧੀ ਅੱਧੀ ਰੋਟੀ ਤੇ ਗੁਜ਼ਾਰਾ ਕੀਤਾ ਤੇ 125 ਮਣ ਪੱਕੇ ਛੋਲੇ ਪੀਣ ਵਾਸਤੇ ਰੋਜ਼ ਇਕ ਦਿਨ ਨੇਤਨੇਮ ਨਾ ਸਵੇਰ ਦਾ ਖੁੰਝਣ ਦਿੱਤਾ ਤੇ ਨਾ ਰਹਿ ਰਾਸ ਦੇ ਪਾਠ ਦਾ ਵੇਲਾ ਖੁੰਝਣ ਦਿੱਤਾ ਉਹਨਾਂ ਭੈਣਾਂ ਨੇ ਬੱਚੇ ਵੀ ਨੇਜਿਆਂ ਦੇ ਟੰਗ ਦਿੱਤੇ ਜ਼ਾਲਮਾਂ ਨੇ ਸ਼ਹਾਦਤ ਬੱਚਿਆਂ ਦੀ ਹੋ ਗਈ ਤੇ ਫਿਰ ਵੀ ਅਰਦਾਸ ਕਲਗੀਆਂ ਵਾਲਿਆ ਸਤਿਗੁਰਾ ਦਾਤਾ ਤੇਰਾ ਕੋਟਾਨ ਕੋਟ ਧੰਨਵਾਦ ਹੈ ਸਾਡੇ ਬੱਚੇ ਸਾਡੀ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਨੇ ਅਸੀਂ ਹੁਣ ਬੱਚਿਆਂ ਵੱਲੋਂ ਸੁਰਖਰੂ ਹੋ ਗਈਆਂ ਜੇ ਪਹਿਲੋਂ ਸਾਡੀ ਮੌਤ ਹੋ ਜਾਂਦੀ ਜ਼ਾਲਮ ਸਾਨੂੰ ਪਹਿਲੋਂ ਸ਼ਹੀਦ ਕਰ ਦਿੰਦੇ ਸਾਡੇ ਬੱਚੇ ਨਾ ਜ਼ਾਲਮਾਂ ਦੇ ਹੱਥੀਂ ਆ ਜਾਣੇ ਸੀ ਇਹ ਬੱਚਿਆਂ ਦੇ ਸਿਰ ਮੁੰਨ ਦਿੰਦੇ ਬੱਚਿਆਂ ਦੀ ਸੁੰਨਤ ਕਰ ਦਿੰਦੇ ਮੁਸਲਮਾਨ ਬਣਾ ਦਿੰਦੇ ਸਾਡੇ ਬੱਚੇ ਮੁਸਲਮਾਨ ਬਣ ਜਾਂਦੇ ਦਾਤਾ ਅਸੀਂ ਕੀ ਮੂੰਹ ਲੈ ਕੇ ਤੇਰੇ ਦਰਬਾਰ ਚ ਆਉਂਦੇ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲਿਆ ਕੀ ਚਿਹਰਾ ਲੈ ਕੇ ਆਉਂਦੀਆਂ ਤੇਰੇ ਚਰਨਾਂ ਚ ਹੁਣ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਪੁੱਤਰ ਲੇਖੇ ਲੱਗ ਗਏ ਨੇ ਹੁਣ ਜੋ ਸਾਡੇ ਤੇ ਬੀਤੀ ਗਈ ਸਾਨੂੰ ਤਨ ਤੇ ਹੰਡਾਉਣ ਦਾ ਬਲ ਬਖਸ਼ੀ ਦਾਤਾ ਤੇਰੀ ਬਖਸ਼ੀ ਹੋਈ ਸਿੱਖੀ ਸਿਦਕ ਸਾਡੇ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ ਉਹਨਾਂ ਭੈਣਾਂ ਤੋਂ ਬਲਿਹਾਰ ਜਾਈਏ ਇੱਕ ਭੈਣ ਨੀ ਡੋਲੀ ਇੱਕ ਭੈਣ ਵੀ ਅੱਜ ਭੈਣੋ ਅਸੀਂ ਕਿੱਥੇ ਜੇ ਖਲੋ ਗਏ ਹਾਂ ਜੇ ਮੈਂ ਇਹ ਕਹਿ ਦੇ ਨਾ ਮੰਮੀ ਪਰਿਵਾਰ ਵਾਲਾ ਧੀਆਂ ਪੁੱਤਰਾਂ ਵਾਲਾ ਹੈ ਜੇ ਮੈਂ ਇਹ ਕਹਿ ਦਿਆਂ ਕਈ ਵਾਰ ਗੁਸਤਾਖੀ ਮੁਆਫ਼ ਕਰਿਓ ਕੌੜੇ ਲਫ਼ਜ਼ ਲੱਗਦੇ ਨੇ ਕੋਈ ਪੋਟਿਆਂ ਤੇ ਗਿਣੇ ਜਾਣ ਯੋਗ ਭੈਣ ਬੱਚੀ ਬਚੀ ਹੈ ਜਿਹੜੀ ਬਿਊਟੀ ਪਾਰਲਰ ਤੋਂ ਬਚੀ ਹੋਵੇ ਇਹ ਕੌਮ ਦੀ ਅਧੋ ਗਤੀ ਦੀ ਹਾਲਤ ਹੈ ਤੇ ਮਾਂ ਜਿਸ ਨੇ ਬੱਚੇ ਨੂੰ ਜਨਮ ਦੇਣਾ ਤੇ ਉਹ ਮਾਂ ਹੀ ਸਿੱਖੀ ਤੋਂ ਪਤਤ ਹੈ ਮੋਢੀ ਹੈ ਨਹੀਂ ਤੇ ਗਾਂ ਤੁਸੀਂ ਛਾਂ ਦੀ ਆਸ ਰੱਖੋ ਜਿਸ ਮਾਂ ਨੇ ਜਨਮ ਦੇਣਾ ਬੱਚੇ ਨੂੰ ਜਿਹਦਾ ਸੀਨੇ ਦਾ ਦੁੱਧ ਚੁੰਘ ਚੁੰਕੇ ਨੇ ਸੂਰਮੇ ਬਣਨਾ ਬਹਾਦਰ ਬਣਨਾ ਉਹ ਮਾਂ ਤਾਂ ਬਿਊਟੀ ਪਾਰਲਰ ਤੋਂ ਉਰਾਂ ਨਹੀਂ ਖਲੋਂਦੀ ਨੀਂਹ ਕੱਚੀ ਹੈ ਕੌਮ ਦੇ ਮਹਿਲ ਕਿਵੇਂ ਉਸਰਨਗੇ। ਕੌਮੀ ਮਹਿਲ ਉਸਾਰਨ ਵਾਲੇ ਦਾਤੇ ਨੇ, ਪਹਿਲੋਂ ਆਪਣੇ ਪੁੱਤਰਾਂ ਦਾ ਖੂਨ ਪਾਇਆ, ਪੁੱਤਰਾਂ ਦਾ ਖੂਨ ਹੈ। ਜਿਹੜੇ ਦਿਹਾੜੇ ਮਨਾ ਰਹੇ ਹੋ ਨਾ, ਕੱਲ ਤੇ ਪਰਸੋਂ ਦਾ ਫਿਰ ਆਪਾਂ ਦਿਨ ਮਨਾਉਣਾ ਹੈ। ਆਪਣੇ ਪੁੱਤਰਾਂ ਦੀ ਖਾਲਸਾ ਜੀ, ਇੱਟਾਂ ਦੀ ਥਾਂ ਤੇ ਹੱਡੀਆਂ ਪਾਈਆਂ, ਗਾਰੇ ਦੀ ਥਾਂ ਤੇ ਖੂਨ ਤੇ ਮਿੱਝ ਪਾਇਆ, ਕੌਮੀ ਮਹਿਲ ਉਸਾਰੇ। ਅੱਜ ਮੇਰੀ ਕੌਮ ਦੀ ਧੀਏ ਬਚ ਗਏ, ਤੂੰ ਕਿੱਧਰੋਂ ਤੁਰ ਪਈਆਂ? ਮੂੰਹ ਸੋਹਣਾ ਬਣਾਉਣ ਵਾਸਤੇ ਬਿਊਟੀ ਪਾਰਲਰ ਤੋਰ ਹੈ, ਤੂੰ ਨਹੀਂ ਕਰੇ ਖਿਆਲ ਕੀਤਾ ਵੀ ਮੈਂ ਬਾਬਾ ਅਜੀਤ ਸਿੰਘ ਦੀ ਭੈਣ ਹਾਂ, ਮੈਂ ਬਾਬਾ ਜੁਝਾਰ ਸਿੰਘ ਦੀ ਭੈਣ ਹਾਂ, ਜਿਹੜੇ ਗੁਰੂ ਨੇ ਸਾਨੂੰ ਘੁੱਟ ਕੇ ਸੀਨੇ ਲਾ ਕੇ ਆਪਣੇ ਲਗਤੇ ਜਿਗਰ ਕੌਮ ਤੋਂ ਵਾਰ ਦਿੱਤੇ, ਅੱਜ ਮੈਂ ਕਿੱਧਰ ਨੂੰ ਤੁਰ ਪਈ ਹਾਂ? ਕਦੇ ਭੈਣੇ ਤੇਰੇ ਕੋਲ ਸੋਚਣ ਦਾ ਵਕਤ ਹੈ? ਕਦੇ ਤੇਰੇ ਕੋਲ ਨਿਤਨੇਮ ਦਾ ਟਾਈਮ ਹੈ? ਇਹ ਕੌਮ ਕਿੱਧਰ ਨੂੰ ਜਾ ਰਹੀ ਹੈ, ਕਦੇ ਖਿਆਲ ਕਰਕੇ ਵੇਖੀਏ। ਖਾਲਸਾ ਜੀ, ਉਹਨਾਂ ਮਹਾਨ ਬਹਾਦਰ ਸੂਰਮੇ ਇੱਕ ਭੈਣ ਨੇ ਸਿਦਕ ਤੋਂ ਨਹੀਂ ਡੋਲਣਾ ਕੀਤਾ, ਇੱਕ ਭੈਣ ਨੇ ਵੀ ਅਰਦਾਸ ਕੀਤੀ, ਬਾਜਾਂ ਵਾਲਿਆ ਸਾਡੇ ਪੁੱਤਰ ਲੇਖੇ ਲੱਗ ਗਏ, ਪੁੱਤਰਾਂ ਵੱਲੋਂ ਅਸੀਂ ਹੁਣ ਬੇਫਿਕਰ ਹੋ ਗਈਆਂ, ਜੋ ਕੁਝ ਵਾਪਰੇਗਾ ਉਹ ਸਾਨੂੰ ਤਣ ਤੇ ਹੰਡਾਉਣ ਦਾ ਬਲ ਬਖਸ਼ੀ ਦਾਤਾ, ਤੇਰੀ ਬਖਸ਼ੀ ਹੋਈ ਸਿੱਖੀ ਸਾਡੇ ਕੇਸਾਂ ਸੁਆਸਾਂ ਨਾਲ ਨਿਭ ਜਾਵੇ। ਨਹੀਂ ਭੈਣ, ਇੱਕ ਭੈਣ ਨਹੀਂ ਡੋਲੀ, ਐਸਾ ਬਹਾਦਰ ਗਤੀ ਦਾ ਤੁਹਾਡਾ ਪਵਿੱਤਰ ਇਤਿਹਾਸ ਹੈ। ਅੱਜ ਜਿਸ ਕੌਮ ਦੇ ਏਡੇ ਮਰੋ ਜੀਵੜੇ ਹੋਣ, ਅਕਾਲ ਨੂੰ ਈਸਾਈ ਧਰਮ ਦੇ ਲੋਕ ਦਿਨ ਮਨਾ ਰਹੇ ਨੇ, ਯਸੂ ਮਸੀਹ ਦਾ ਦਿਨ ਮਨਾਇਆ ਜਾ ਰਿਹਾ ਨਾ ਕੱਲ ਨੂੰ, ਇੱਕ ਵਿਅਕਤੀ ਦੀ ਆਪਣੀ ਆਗੂ ਦੀ ਕੁਰਬਾਨੀ। ਅੱਜ ਖਾਲਸਾ ਜੀ, ਦੇਸ਼ਾਂ ਦਾ ਤਿੰਨ ਹਿੱਸਾ ਅੱਜ ਈਸਾਈ ਬਣਿਆ ਹੋਇਆ। ਸਾਡੇ ਧੰਨ ਗੁਰੂ ਨਾਨਕ ਸਾਹਿਬ ਨੇ ਪੈਦਲ ਚੱਲ ਚੱਲ ਕੇ 3.5 ਕਰੋੜ ਸਿੱਖ ਬਣਾਇਆ, 3.5 ਕਰੋੜ। ਅੱਜ ਇੱਕ ਪਿੰਡ ਚੋਂ 5 ਸਿੰਘ ਨੇ ਤਿਆਰ ਪ੍ਰਤਿਆਰ ਲੱਭਦੇ, ਅਸੀਂ ਤਾਂ ਐਸਾ ਬੈਕ ਗੇਅਰ ਲਾਇਆ ਪੁੱਠੇ ਬਣੇ ਤੁਰ ਪਏ। 3.5 ਕਰੋੜ ਸਿੱਖ ਬਣਾਇਆ ਗੁਰਦੇਵ ਨੇ। ਤੇ ਜੇ ਸ਼ਹੀਦੀਆਂ ਦੀ ਗੱਲ ਕਰੀਏ ਤੇ ਇੰਨੇ ਸ਼ਹੀਦ 365 ਦਿਨਾਂ ਵਿਚ ਇੱਕ ਦਿਨ ਵੀ ਖਾਲੀ ਨਹੀਂ ਜਾਂਦਾ, ਸਾਰਾ ਇਤਿਹਾਸ 300 ਸਾਲਾਂ ਦਾ ਪੜ੍ਹ ਲਈਏ, ਜਿੱਦਣ ਕੌਮ ਨੇ ਕੁਰਬਾਨੀ ਨਾ ਕੀਤੀ ਹੋਵੇ। ਤੁਹਾਡੇ ਯਸੂ ਮਸੀਹ ਵਾਂਗ ਸ਼ਹਾਦਤਾਂ ਨਾ ਦਿੱਤੀਆਂ ਹੋਣ, ਕੁਰਬਾਨੀਆਂ ਨਾ ਕੀਤੀਆਂ ਹੋਣ, ਉਹ ਕੁਰਬਾਨੀ ਕਿਤੇ ਫਿੱਕੀ ਪੈ ਜਾਵੇਗੀ ਤੁਹਾਡੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਦੇ ਅੱਗੇ। ਏਡੀਆਂ ਮਹਾਨ ਕੁਰਬਾਨੀਆਂ, ਏਡੀਆਂ ਵੱਡੀਆਂ ਦੇਣਾ ਤੇ ਘਾਲ ਕਮਾਈਆਂ, ਅਸੀਂ ਲੋਕ ਫੈਸ਼ਨ ਪ੍ਰਸਤੀ ਦੇ ਵਹਿਣ ਵਿਚ ਰੁੜ ਕੇ ਅੱਜ ਬਾਜਾਂ ਵਾਲੇ ਨੂੰ ਦਿਨ ਦਿਹਾੜੀ ਤਿਲਾਂਜਲੀ ਦਿੱਤੀ ਜਾ ਰਹੀ ਹੈ। ਪ੍ਰਵਾਹ ਹੀ ਨਹੀਂ ਕੀਤੀ ਜਾ ਰਹੀ ਵੀ ਸਾਡਾ ਇਸ਼ਟ ਦੇਵ ਕੀ ਕਹਿੰਦਾ, ਸਾਡੇ ਵਡੇਰਿਆਂ ਨੇ ਸਾਡੇ ਵਾਸਤੇ ਕੀ ਕੀਤਾ, ਸਾਡੇ ਇਸੇ ਤਰ੍ਹਾਂ ਗੁਰੂਆਂ ਨੇ ਸਾਡੇ ਵਾਸਤੇ ਕਿੰਨੀਆਂ ਘਾਲ ਕਮਾਈਆਂ ਕੀਤੀਆਂ। ਸਾਡੇ ਵਡੇਰੇ ਸਤਪੁਰਸ਼ ਮਹਾਂਪੁਰਸ਼ ਰੱਬ ਦੇ ਪਿਆਰੇ, ਜਿਨ੍ਹਾਂ ਦੇ ਪ੍ਰਤੀ ਵਿਦਵਾਨਾਂ ਨੇ ਲਿਖਿਆ, ਮਤੀ ਦਾਸ ਪਿਆਰਾ ਹੋਵੇ, ਸੀਸ ਉੱਤੇ ਆਰਾ ਹੋਵੇ, ਚੱਲਦਾ ਤੁਹਾਰਾ ਹੋਵੇ, ਮੱਥੇ ਲਾਲ ਰੰਗਦਾ, ਭਾਈ ਜੀ ਦਿਆਲਾ ਹੋਵੇ, ਦੇਖਦਾ ਉਬਾਲਾ ਹੋਵੇ, ਚਾਹੇ ਖੁਸ਼ਹਾਲਾ ਹੋਵੇ, ਪਾਣੀ ਧਾਰ ਗੰਗਦਾ, ਤਾਰੂ ਸਿੰਘ ਭਾਈ ਹੋਵੇ, ਖੋਪਰੀ ਲੁਹਾਈ ਹੋਵੇ, ਚਰਖੜੀ ਝੁਲਾਈ ਹੋਵੇ, ਝੂਟਾ ਹੋਰ ਮੰਗਦਾ, ਮਨੀ ਸਿੰਘ ਸੂਰਾ ਹੋਵੇ, ਬਚਨਾਂ ਦਾ ਪੂਰਾ ਹੋਵੇ, ਕਹਿੰਦਾ ਚੂਰਾ ਚੂਰਾ ਹੋਵੇ, ਮੇਰੇ ਇੱਕ ਇੱਕ ਅੰਗ ਦਾ। ਏਡੀ ਵੱਡੀ ਦੇਣ ਤੁਹਾਡੇ ਵਡੇਰਿਆਂ ਦੀ, ਇਹ ਕਿਵੇਂ ਹੋਈ? ਲਾਗਣ ਲਾਗਣ ਨੀਕਾ ਗੁਰ ਚਰਣੀ ਮਨ ਲਾਗਣਾ, ਗੁਰੂ ਕੇ ਚਰਨਾਂ ਨਾਲ ਲੱਗੇ, ਗੁਰੂ ਕੇ ਚਰਨਾਂ ਨਾਲ, ਨਹੀਂ ਕਰੇ ਸੱਜੇ ਖੱਬੇ, ਨਹੀਂ ਕਿਸੇ ਕਬਰ ਮੜੀ ਮੱਠ, ਨਹੀਂ ਕਿਸੇ ਜਾ ਕੇ ਦੀਵਾ ਜਗਾਇਆ, ਇੱਕੋ ਇੱਕ ਓਟ ਆਸਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਚੋਜੀ ਪ੍ਰੀਤਮ ਦਾ। ਅੱਜ ਸਾਡਾ ਮਨ ਕਿਤੇ ਖਲੋਂਦਾ ਹੀ ਨਹੀਂ, ਅਸੀਂ ਥਿੜਕੇ ਹੀ ਫਿਰਦੇ ਰਹਿੰਦੇ ਹਾਂ। ਗੁਰੂ ਕਿਤੇ ਕੌਮ ਨੂੰ ਸਮਤ ਬਖਸ਼ੇ ਤੇ ਸਾਡਾ ਦ੍ਰਿੜ ਵਿਸ਼ਵਾਸ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਬਣ ਜਾਵੇ, ਇਹ ਗੁਰੂ ਕੇ ਚਰਨਾਂ ਵਿਚ ਅਰਦਾਸ ਹੈ। ਫਿਰ ਸਤਿਗੁਰੂ ਨੇ ਸਾਨੂੰ ਹੋਰ ਵੀ ਬਚਨ ਕਿਹਾ ਵੀ ਸਿੱਖਾ, ਕੁਝ ਵਸਤੂਆਂ ਹੁੰਦੀਆਂ ਤਿਆਗਣ ਯੋਗ, ਤੇ ਉਹ ਤਿਆਗ ਦੇਣੀਆਂ ਚਾਹੀਦੀਆਂ ਨੇ, ਨਹੀਂ ਰੱਖਣੀਆਂ ਚਾਹੀਦੀਆਂ। ਸਤਿਗੁਰੂ ਗਰੀਬ ਨਵਾਜ ਸਾਨੂੰ ਸਿੱਖਿਆ ਦਿੰਦੇ ਨੇ, ਮਾਤਾ ਪਿਤਾ ਦਾ ਕੰਮ ਹੈ ਸਿੱਖਿਆਵਾਂ ਦੇਣੀਆਂ, ਸਿੱਖਿਆ ਦੇਣੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਮਾਤਾ ਪਿਤਾ ਨੇ ਸਾਨੂੰ ਸਿੱਖਿਆ ਦਿੰਦੇ ਨੇ, ਸਿੱਖਾ ਆਹ ਕੰਮ ਨਾ ਕਰੀ, ਇਹ ਕੰਮ ਸੋਭਾਦਾਇਕ ਨਹੀਂ। ਉਹ ਕਿਹੜਾ ਕੰਮ ਹੈ? ਤਿਆਗਣਾ, ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣ ਹੈ। ਇਹ ਤਿਆਗਣ ਯੋਗ ਹੀ ਇਹ ਛੱਡਦੇ ਵੀ ਕਰੇ ਗ੍ਰਹਿਣ ਨਾ ਕਰੀ ਕਾਮ ਕਰੋ ਲੋ ਮੁਹੰਕਾਰ ਵਿਸ਼ੇ ਵਾਸ਼ਨਾ ਵਿਚ ਗ੍ਰਸਿਆ ਨਾ ਰਵੀ ਗੁਰੂ ਕੇ ਸਿੱਖਾ ਇਹਦਾ ਤਿਆਗ ਕਰਕੇ ਚੜ੍ਹਦੀ ਕਲਾ ਦਾ ਜੀਵਨ ਬਣਾਈ ਫਿਰ ਹਜੂਰ ਕਹਿੰਦੇ ਅੰਮ੍ਰਿਤ ਵੇਲੇ ਜਾਗੀ ਤੇ ਜਾਗਣ ਦਾ ਵੀ ਤੈਨੂੰ ਦੱਸਦੇ ਨੇ ਵੀ ਕਈ ਜਾਗਦੇ ਤਾਂ ਜ਼ਰੂਰ ਨੇ ਚਾਰ ਤਰ੍ਹਾਂ ਦੀ ਦੁਨੀਆਂ ਜਿਹੜੀ ਜਾਗਦੀ ਹੈ ਚਾਰ ਤਰ੍ਹਾਂ ਦੀ ਇੱਕ ਖਾਲਸਾ ਜੀ ਚੋਰ ਜਾਗਦਾ ਚੋਰ ਰਾਤ ਨੂੰ ਨਾ ਚੋਰ ਜਾਗਦਾ ਤੇ ਉਹ ਤੇ ਦੂਸਰਾ ਖਾਲਸਾ ਜੀ ਬਿਮਾਰ ਆਦਮੀ ਜਿਹੜਾ ਪਿਆ ਹੁੰਦਾ ਨਾ ਹਸਪਿਟਲ ਹਸਪਤਾਲ ਦੇ ਅੰਦਰ ਉਹ ਬਿਮਾਰੀ ਦਾ ਗ੍ਰਸਿਆ ਜਾਗਦਾ ਹੈ ਤੀਸਰਾ ਜਾਗਦਾ ਵਿਸ਼ਈ ਪੁਰਸ਼ ਵਿਕਾਰੀ ਪੁਰਸ਼ ਹੈ ਤੇ ਚੌਥਾ ਜਾਗਦਾ ਸੰਤ ਰੱਬ ਦਾ ਪਿਆਰਾ ਹੁਣ ਇਹਨਾਂ ਚੌਂ ਦੇ ਜਾਗਣ ਜਾਗਣ ਚ ਜਿਮੀ ਅਸਮਾਨ ਦਾ ਫਰਕ ਹੈ ਚੋਰ ਜਾਗਦਾ ਕੇਵਲ ਚੋਰੀ ਕਰਨ ਵਾਸਤੇ ਵੀ ਕਰਦੇ ਸੌਂ ਜਾਣ ਤੇ ਮੈਂ ਭਾਂਡਾ ਛੰਨਾ ਬੋਰੀ ਚ ਪਾ ਕੇ ਸਾਰਾ ਵਲੇਟ ਲਿਆ ਵਾਂ ਜੋ ਪਾਈ ਪੈਸਾ ਹੈਗਾ ਖੋਹ ਲਿਆ ਵਾਂ ਉਹ ਜਾਗਦਾ ਵੀ ਕਦੋਂ ਲੋਕ ਸੌਣ ਹਨੇਰੀ ਰਾਤ ਹੋਵੇ ਉਹਨੂੰ ਚੰਦਰਮਾ ਦੀ ਰਾਤ ਵੀ ਨਹੀਂ ਚੰਗੀ ਲੱਗਦੀ ਚੋਰ ਨੂੰ ਮੱਸਿਆ ਦੀ ਰਾਤ ਹੋਵੇ ਹਨੇਰੀ ਰਾਤ ਹੋਵੇ ਕਰਦੇ ਸੌਂ ਜਾਣ ਤੇ ਜੋ ਛੱਲੀ ਪੋਣੀ ਹੈ ਟੂਮ ਛੱਲਾ ਹੈ ਉਹ ਸਾਰਾ ਮੈਂ ਕੋਟਲੀ ਬੰਨ ਲਿਆ ਵਾਂ ਉਹ ਤਾਂ ਜਾਗਦਾ ਕੀ ਉਹਦਾ ਜਾਗਣਾ ਸਫਲ ਹੈ ਕਦੇ ਵਾਸਤੇ ਵੀ ਨਹੀਂ ਬਿਮਾਰ ਆਦਮੀ ਹਸਪਤਾਲ ਚ ਜਾਗਦਾ ਆਪਣੇ ਕਰਮਾਂ ਮੁਤਾਬਕ ਰੋਗ ਦਾ ਗ੍ਰਸਿਆ ਹੋਇਆ ਜਾਗਦਾ ਸਤਿਗੁਰੂ ਕਹਿੰਦੇ ਉਹਦਾ ਜਾਗਣਾ ਕੋਈ ਮਾਇਨਾ ਨਹੀਂ ਰੱਖਦਾ ਉਹ ਤਾਂ ਵਿਚਾਰਾ ਬਿਮਾਰੀ ਦੇ ਕਾਰਨ ਜਾਗਦਾ ਕਿਸੇ ਨੂੰ ਕਿਸਾਨ ਹੈ ਉਹਦੇ ਕਰਮਾਂ ਦਾ ਫਲ ਹੈ ਤੇ ਬਿਮਾਰੀ ਦਾ ਗ੍ਰਸਿਆ ਜਾਗਦਾ ਉਸ ਤਰ੍ਹਾਂ ਨਹੀਂ ਦੁਖੀ ਹੋ ਕੇ ਜਾਗਦਾ ਤੇ ਤੀਸਰਾ ਵਿਸ਼ੇ ਵਿਕਾਰਾਂ ਦਾ ਮਾਰਿਆ ਹੋਇਆ ਜਾਗਦਾ ਵਿਕਾਰੀ ਪੁਰਖ ਉਹਦਾ ਜਾਗਣਾ ਕੇਵਲ ਵਿਸ਼ਿਆਂ ਦੀ ਪ੍ਰਾਪਤੀ ਤੱਕ ਹੈ ਜਾਗਣਾ ਕੋਈ ਮਾਇਨਾ ਨਹੀਂ ਰੱਖਦਾ ਕੋਈ ਸਫਲ ਜਾਗਣਾ ਨਹੀਂ ਪਰ ਕਿੰਨਾ ਲੋਕਾਂ ਦਾ ਜਾਗਣਾ ਸਫਲ ਹੈ ਜਿਹੜੇ ਜਾਗਦੇ ਨੇ ਗੁਰੂ ਕੇ ਸਿੱਖ ਮੈਂ ਕੱਲ ਵੀ ਬੇਨਤੀ ਕੀਤੀ ਸੀ ਪਿੰਨੀ ਰਹਿ ਨੜੀਏ ਚਾਮਕਣ ਤਾਰੇ ਜਾਗ ਹੈ ਸੰਤ ਜਾਣਾ ਮੇਰੇ ਰਾਮ ਪਿਆਰੇ ਉਹਨਾਂ ਗੁਰੂ ਕੇ ਪਿਆਰੇ ਬ੍ਰਹਮ ਗਿਆਨੀ ਤੱਤ ਵੇਤਿਆਂ ਦਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮਹਿ ਜਾਗਣਾ ਜਾਗਣਾ ਉਹਨਾਂ ਦਾ ਨੀਕਾ ਸੁੰਦਰ ਹੈ ਹਰੀ ਦੀ ਕੀਰਤਨ ਭਗਤੀ ਵਿਚ ਜਾਗਦੇ ਨੇ ਗੁਰੂ ਕੇ ਸਿਮਰਨ ਵਿਚ ਜਾਗਦੇ ਹਨ ਭਾਵ ਭਗਤੀ ਵਿਚ ਜਾਗਦੇ ਨੇ ਹਰ ਵੇਲੇ ਸਿਮਰਨ ਵਿਚ ਜਾਗਦੇ ਰਹਿੰਦੇ ਨੇ ਗੁਰੂ ਕੇ ਪਿਆਰੇ ਉਹਨਾਂ ਗੁਰਸਿੱਖਾਂ ਦਾ ਬ੍ਰਹਮ ਗਿਆਨੀ ਤੱਤ ਵੇਤਿਆਂ ਦਾ ਜਾਗਣਾ ਬੜਾ ਭਾਰੀ ਸਫਲਾ ਹੈ ਉਹਨਾਂ ਦਾ ਜਾਗਣਾ ਗੁਰੂ ਕੇ ਪਿਆਰਿਆਂ ਦਾ ਸਫਲ ਹੈ ਬਾਕੀਆਂ ਕਿਸੇ ਦਾ ਜਾਗਣਾ ਸਫਲਾ ਨਹੀਂ ਇਸ ਕਰਕੇ ਗੁਰੂ ਕੇ ਸਿੱਖਾ ਗੁਰੂ ਕੀ ਕੀਰਤਨ ਭਗਤੀ ਵਿਚ ਜਾਗਿਆ ਕਾਰਨ ਹੁਣ ਤਾਂ ਪਤਾ ਨਹੀਂ ਕੀ ਵਜ੍ਹਾ ਬਣ ਗਈ ਟੈਲੀਵਿਜ਼ਨ ਲੱਗੇ ਹੋਏ ਨੇ ਮੌਜ ਮਸਤੀਆਂ ਬਣੀਆਂ ਹੋਈਆਂ ਨੇ ਸੋਹਣੇ ਘਰ ਨੇ ਹਰ ਪ੍ਰਕਾਰ ਦੀ ਸਹੂਲਤ ਹੈ ਬਾਰਾਂ ਇੱਕ ਵੱਜ ਜਾਂਦਾ ਟੈਲੀਵਿਜ਼ਨ ਸੁੱਖ ਨਾਲ ਲੱਗੇ ਨੂੰ ਅੱਧੀ ਕੁ ਰਾਤ ਨੂੰ ਬੰਦ ਕਰਦੇ ਨੇ ਫਿਰ ਸਵੇਰੇ 9-10 ਵਜੇ ਹੁੰਦੇ ਨੇ ਸਹੀਜੇ ਸਹੀਜੇ ਫਿਰ ਅੱਖਾਂ ਖੁੱਲ੍ਹਦੀਆਂ ਨੇ ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਸਤਿਗੁਰੂ ਨੇ ਤਾਂ ਸਾਨੂੰ ਆਗਿਆ ਕੀਤੀ ਸੀ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਣ ਸਿੱਖ ਅੰਮ੍ਰਿਤ ਲਈ ਉੱਠੀ ਇਸ਼ਨਾਨ ਕਰੀਏ ਤੰਦਰੁਸਤੀ ਦਾ ਪ੍ਰਤੀਕ ਤੰਦਰੁਸਤੀ ਦਾ ਡਾਕਟਰ ਇਹ ਗੱਲ ਕਹਿੰਦੇ ਨੇ ਅੱਜ ਦੇ ਵੀ ਜਿਹੜਾ ਬੰਦਾ ਜਿਹੜਾ ਤੜਕੇ ਉੱਠ ਕੇ ਠੰਡੇ ਪਾਣੀ ਨਾਲ ਇਸ਼ਨਾਨ ਕਰੇ ਨਾ ਜਦੋਂ ਕੱਪ ਭਰ ਕੇ ਠੰਡਾ ਪਾਣੀ ਸੀਟ ਤੇ ਪਾ ਦੇ ਇੱਕ ਝਰਨਾਹਟ ਜੀ ਛਿੜਦੀ ਹੈ ਉਹ ਡਾਕਟਰ ਕਹਿੰਦੇ ਵੀ ਸੈਂਕੜੇ ਰੋਗ ਕੱਟਦੀ ਹੈ ਸੈਂਕੜੇ ਰੋਗ ਬੰਦੇ ਦੇ ਠੰਡੇ ਜਲ ਦਾ ਕੱਪ ਸਿਰ ਤੇ ਮੱਗ ਪਾਇਆ ਸੈਂਕੜੇ ਬਿਮਾਰੀ ਪਹਿਲੇ ਨਾਲ ਹੌਕਾ ਜਿਹਾ ਬੰਦਾ ਇੱਕ ਠੰਡੇ ਜਲ ਨਾਲ ਇੱਕ ਤਰੋ ਜਿਹਾ ਨਿਕਲਦਾ ਉਹ ਕਈ ਬਿਮਾਰੀਆਂ ਕੱਟਦਾ ਕਈ ਬਿਮਾਰੀਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰਹਿਤ ਨਾਮੇ ਦਾ ਬਚਨ ਹੈ ਵੀ ਜਿਹੜਾ ਠੰਡੇ ਪਾਣੀ ਦਾ ਨਾ ਨਹਾਵੇ ਉਹ ਵੀ ਤਨਖਾਹੀਆ ਸਿੱਖ ਹੈ ਠੰਡੇ ਜਲ ਨਾਲ ਗੁਰੂ ਕੇ ਸਿੱਖਾ ਇਸ਼ਨਾਨ ਕਰੀ ਤੇਰੀਆਂ ਸੈਂਕੜੇ ਬਿਮਾਰੀਆਂ ਕੱਟੀਆਂ ਜਾਣਗੀਆਂ ਤੇ ਤੇਰਾ ਮਨ ਤਨ ਭਏ ਅਰੋਗ ਮਨ ਵੀ ਤੇ ਤਨ ਸਰੀਰ ਵੀ ਤੇਰਾ ਨਵਾਂ ਨਰੋਆ ਅਰੋਗ ਹੋ ਜਾਵੇਗਾ ਅਰੋਗ ਅੰਮ੍ਰਿਤ ਲੁੱਠੀ ਗੁਰਦੁਆਰੇ ਆਈ ਸਤਸੰਗਤ ਕਰੀ ਨਿਤਨੇਮ ਕਰੀ ਇਸ਼ਨਾਨ ਪਾਣ ਕਰੀ ਤੇਰੀ ਦੇਹ ਅਰੋਗਤਾ ਰਵੇਗੀ ਕੋਈ ਮਾਂ ਬਾਪ ਚਾਹੁੰਦਾ ਤੇ ਮੇਰਾ ਪੁੱਤਰ ਬਿਮਾਰ ਰਵੇ ਕੋਈ ਨੀ ਚਾਹੁੰਦਾ ਤੇ ਫਿਰ ਸਤਿਗੁਰੂ ਗ੍ਰੰਥ ਸਾਹਿਬ ਸਾਡੇ ਮਾਤਾ ਪਿਤਾ ਨੇ ਇਹ ਚਾਹੁੰਦੇ ਨੇ ਵੀ ਮੇਰੀ ਕੌਮ ਬਿਮਾਰ ਪੈ ਜਾਵੇ ਬਿਸਤਰੇ ਤੇ ਪਈ ਰਵੇ ਨਹੀਂ ਨਹੀਂ ਮੇਰੇ ਸਤਿਗੁਰੂ ਕਹਿੰਦੇ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਣ, ਤੇਰਾ ਮਨ ਵੀ ਤੇਰਾ ਤਨ ਵੀ ਸਿੱਖਾ ਨਵਾਂ ਅੰਦਰੋਂ ਆਰੋਗ ਰਵੇ, ਤੇਰੇ ਨੇੜੇ ਕੋਈ ਬਿਮਾਰੀ ਨਾ ਆਵੇ। ਤੂੰ ਅੰਮ੍ਰਿਤ ਲੁੱਟਦਾ ਹੋਵੇ, ਇਸ਼ਨਾਨ ਕਰਦਾ ਹੋਵੇ, ਨਿਤਨੇਮ ਕਰਦਾ ਹੋਵੇ, ਕੋਈ ਬਿਮਾਰੀ ਤੇਰੇ ਨੇੜੇ ਨਾ ਲੱਗੇ, ਇਹ ਸਾਡੀ ਦਿਲੀ ਇੱਛਾ, ਤੂੰ ਨਵਾਂ ਨਰਵਾ ਰਵੇ। ਹੁਣ ਅਸੀਂ ਆਪਣਾ ਖਿਆਲ ਕਰ ਲਈਏ ਵੀ ਸਤਿਗੁਰੂ ਤੇ ਇਹ ਚਾਹੁੰਦੇ ਨੇ, ਸਾਡੇ ਗੁਰਦੇਵ ਸਤਿਗੁਰੂ ਧਰਮੀ ਪਿਤਾ ਹੈ। ਅਸੀਂ ਹੁਣ ਕੀ ਬਣਾ ਲਿਆ ਕੰਮ, ਅਸੀਂ 9-10 ਵਜੇ ਹੁੰਦੇ ਨੇ, ਜਿਵੇਂ ਜਿਵੇਂ ਸੂਰਜ ਚੜ੍ਹਦਾ ਹੁੰਦਾ ਨਾ, ਤਿਵੇਂ ਤਿਵੇਂ ਰਜਾਈ ਘੁੱਟੀ ਜਾਂਦਾ ਹੈ, ਤਿਵੇਂ ਤਿਵੇਂ ਹੋਰ ਮੂੰਹ ਤੇ ਕੱਪੜਾ ਲਈ ਜਾਂਦਾ ਵੀ ਮੈਨੂੰ ਹਨੇਰਾ ਹੀ ਚੰਗਾ ਜੇ, ਸੂਰਜ ਕਾਹਨੂੰ ਚੜ੍ਹਦਾ ਜਾਂਦਾ ਹੈ। ਤੇ ਫਿਰ ਉੱਠੇ ਅੱਖਾਂ ਵਾਲੀਆਂ, ਘਰ ਵਾਲੀ ਨੇ ਠਾਇਆ, ਮਾਂ ਨੇ ਠਾਇਆ, ਧੀ ਨੇ ਠਾਇਆ, ਆਵਾਜ਼ ਮਾਰੀ ਵੀ ਉੱਠਦਾ ਹੁਣ ਬੜਾ ਦਿਨ ਚੜ੍ਹ ਆਇਆ। ਤੇ ਫਿਰ ਉੱਠਦਾ ਉੱਠਦਾ ਹੀ ਨੇ ਕਿ ਕਹੇ ਸੀ ਇਹਨੇ ਬਿਮਾਰੀ ਸਿਹੜ ਲਈ, ਇਹੋ ਜਿਹੀ ਬਿਮਾਰੀ, ਬਿਮਾਰੀਆਂ ਹੀ ਬਹੁਤੀਆਂ ਗ੍ਰਾਸ ਰਿਹਾ ਇਹਨੂੰ, ਇਹੋ ਜਿਹੀ ਬਿਮਾਰੀ। ਹੁਣ ਕਹਿੰਦਾ ਬੈੱਡ ਟੀ ਲਿਆਓ, ਬੈੱਡ ਟੀ, ਦਾਤਨ ਪੁਰਸ਼ ਹਜੇ ਕੀਤਾ ਨਹੀਂ, ਮੂੰਹ ਹਜੇ ਧੋਤਾ ਨਹੀਂ, ਇਸ਼ਨਾਨ ਬੜੀ ਦੂਰ ਦੀ ਗੱਲ ਹੈ। ਜਪਜੀ ਸਾਹਿਬ ਦੀ ਤਾਂ ਹੁਣ ਇਹਨੂੰ ਗੱਲ ਹੀ ਭੁੱਲ ਗਈ, ਜਪਜੀ ਸਾਹਿਬ ਤਾਂ ਵੈਸੇ ਇਹਨੂੰ ਭੁੱਲਾ, ਇਹਨੂੰ ਪਤਾ ਹੀ ਨਹੀਂ ਵੀ ਹਜ਼ੂਰ ਗੁਰਦੇਵ ਨੇ ਬਚਨ ਕਹੇ ਸੀ ਵੀ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਮੂੰਹ ਅਜੇ ਧੋਤਾ ਨਹੀਂ, ਅੱਖਾਂ ਅਜੇ ਮਲਦਾ ਫਿਰਦਾ, ਰਜਾਈ ਚ ਮੂੰਹ ਹੀ ਦਿੱਤਾ ਹੋਇਆ। ਤੇ ਬਿਮਾਰ ਜਿਵੇਂ ਹੁੰਦਾ ਨਾ, ਹਸਪਤਾਲ ਡਾਕਟਰ ਨੇ ਮਰੀਜ਼ ਨੂੰ ਪਾਇਆ ਹੁੰਦਾ, ਉਹ ਕਹਿੰਦਾ ਵੀ ਇਹਦਾ ਸਿਰ ਨਾ ਚੁੱਕਿਆ ਜੇ, ਇਹਨੂੰ ਪਾਣੀ ਧਰਨ ਦੀ ਲੋੜ ਪਵੇ ਚਮਚੇ ਨਾਲ ਮੂੰਹ ਚ ਪਾ ਦਿਆ ਜੇ, ਸੋ ਇਹਨੂੰ ਲੰਮੇ ਪੈ ਦੇ ਮੂੰਹ ਚ ਪਾਣੀ ਦੇ ਦਿਆ ਜੇ, ਜਿਹੜਾ ਸਿਰ ਚੁੱਕਿਆ ਤੇਰਾ ਖਤਰਾ ਹੈ। ਅੱਜ ਸਿੱਖਾ ਤੂੰ ਆਪਣੇ ਆਪ ਹੀ ਬਿਮਾਰ ਪਈ ਜਾਂਦਾ ਹੈ ਵੀ ਬੈੱਡ ਟੀ ਮੇਰੇ ਸਿਰਹਾਣੇ ਰੱਖ ਦਿਓ, ਲੰਮੇ ਪੈ ਨਹੀਂ ਖੋਰੇ ਪੀਣੀ, ਇਹਨੇ ਲੰਮੇ ਪੈ ਨੂੰ ਉੱਠਣਾ ਨਹੀਂ, ਇਹਨੇ ਨਹੀਂ, ਇਹਨੂੰ ਜਪਜੀ ਸਾਹਿਬ ਦਾ ਚੇਤਾ, ਇਹਨੂੰ ਤਾਂ ਇਸ਼ਨਾਨ ਪਾਣ ਆਪਦੀ ਕਿਰਿਆ ਦਾ ਨਹੀਂ ਚੇਤਾ, ਇਹਨੂੰ ਗੁਰਬਾਣੀ ਦਾ ਚੇਤਾ ਕਿੱਥੋਂ ਆਉਣਾ ਹੈ। ਜਿਹੜਾ ਬੰਦਾ ਆਪਦੀ ਕਿਰਿਆ ਨਹੀਂ ਉੱਠ ਕੇ ਸੋਰ ਸਕਦਾ, ਉਹ ਗਾਂਹ ਬਹਾਦਰ ਗਤੀ ਕਰਕੇ ਕੀ ਕਰ ਸਕਦਾ ਹੈ ਕਿ ਉਹਨਾਂ 40 ਮੁਕਤਿਆਂ ਦੇ ਦਿਨ ਮਨਾਉਣੇ ਹੈ। ਸਾਡੇ ਭਰਾ ਸੀ ਨਾ, ਸਾਡੇ ਵੱਡੇ ਵਡੇਰੇ ਸੀ ਨਾ, ਜਿਨ੍ਹਾਂ ਦੀਆਂ ਏਡੀਆਂ ਕੁਰਬਾਨੀਆਂ, ਤੇ ਸਾਨੂੰ ਤਾਂ ਹੁਣ ਰਜਾਈ ਤੇ ਸਾਨੂੰ ਤਾਂ ਟੈਲੀਵਿਜ਼ਨ ਹੀ ਲੈ ਗਿਆ, ਉੱਠ ਕੇ ਚਾਹ ਪੀਣ ਜੋਗੇ ਨਹੀਂ, ਤੇਗ ਫੜ ਕੇ ਅਸੀਂ ਤਲਵਾਰ ਮੈਦਾਨੇ ਜੰਗ ਚ 125,000 ਦਾ ਮੁਕਾਬਲਾ ਸਾਡੇ ਚੋਂ ਕਿਹਨੇ ਕਰਨਾ, ਇਹ ਤਾਂ ਸਤਿਗੁਰੂ ਕਲਾ ਵਰਤਾਵੇ ਤੇ ਹੋ ਸਕਦਾ ਹੈ। ਸੋ ਚੰਗੇ ਭਲੇ ਵਸਦੇ ਰਸਦੇ ਘਰ ਨੂੰ, ਬਿਮਾਰਾਂ ਦਾ ਘਰ ਹਸਪਤਾਲ ਬਣਾਇਆ ਇਹਨੇ, ਵਸਦੇ ਰਸਦੇ ਘਰ ਨੂੰ ਵੀ ਹਸਪਤਾਲ ਬਣਾ ਲਿਆ। ਤੜਕੇ ਉੱਠੋ, ਅੰਮ੍ਰਿਤ ਲਈ ਉੱਠੋ, ਗੁਰੂ ਕੀ ਬਾਣੀ ਪੜੋ, ਇਸ਼ਨਾਨ ਕਰੋ, ਸਤਿਗੁਰੂ ਤੰਦਰੁਸਤੀ ਦਾ ਜੀਵਨ ਪ੍ਰਦਾਨ ਕਰਨਗੇ। ਪਰ ਇਹ ਅੱਜ ਘਰਾਂ ਵਿੱਚ ਗੁਰੂ ਕੀ ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਨੂੰ ਸੰਭਾਲਣਾ, ਇਹ ਸਾਡੇ ਲਈ ਔਖਾ ਹੋ ਗਿਆ ਹੈ। ਸਤਿਗੁਰੂ ਨੇ ਸਾਨੂੰ ਹਦਾਇਤ ਕੀਤੀ ਵੀ ਜਾਗਣਾ, ਜਾਗਣ ਨੀਕਾ ਹਰ ਕੀਰਤਨ ਮਹਿ ਜਾਗਣਾ, ਜਾਗਣਾ ਉਹ ਹੀ ਨੀਕਾ ਸੁੰਦਰ ਹੈ ਗੁਰੂ ਕੇ ਪਿਆਰਿਓ, ਗੁਰੂ ਕੇ ਸਿੱਖ ਨੇ। ਗੁਰੂ ਕੀ ਕੀਰਤਨ ਭਗਤੀ, ਕੀਰਤਨ ਨਾਮ ਜਸਦਾ ਹੈ, ਕੀਰਤਨ ਇਹਦਾ ਕੇਵਲ ਵਾਜੇ ਨਾਲ ਹੀ ਤਬਲੇ ਨਾਲ ਹੀ ਕੀਰਤਨ ਨਹੀਂ, ਕੀਰਤਨ ਦਾ ਮਤਲਬ ਹੈ ਕੀਰਤੀ ਕਰਨੀ, ਜਸ ਕਰਨਾ ਵਾਹਿਗੁਰੂ ਦਾ ਹੈ। ਤੁਸੀਂ ਪਾਠ ਕਰਦੇ ਰਹੇ ਉਹ ਵੀ ਕੀਰਤਨ ਹੈ, ਤੁਸੀਂ ਨਿਤਨੇਮ ਕਰਦੇ ਜੋ ਵੀ ਕੀਰਤ ਭਗਤੀ ਹੈ। ਧੰਨ ਮੇਰੇ ਸਤਿਗੁਰੂ ਕਹਿੰਦੇ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭੂ ਦੀ ਹਰ ਵੇਲੇ ਮੇਰੀ ਰਸਨਾ, ਤੂੰ ਗਾਉਂਦੀ ਰਿਹਾ ਕਰ, ਉਸ ਮਾਲਕ ਦਾ ਕੀਰਤਨ ਕਰਦਾ ਹੀ ਰਿਹਾ ਕਰ। ਧੰਨ ਗੁਰੂ ਅਰਜਨ ਦੇਵ ਜੀ ਨੂੰ ਪੁੱਛ ਕੇ ਵੇਖੀਏ, ਸਤਿਗੁਰੂ ਕਹਿੰਦੇ ਨੇ ਹੁਣ ਸਾਡੇ ਕਲਯੁਗ ਜੀਵਾਂ ਦਾ ਮਨ ਜਿਹੜਾ ਨਾ ਉਹ ਬੜਾ ਉਤਾਵਲਾ ਹੋਇਆ ਰਹਿੰਦਾ, ਕਿਸੇ ਦਾ ਖਾਣ ਚ ਮਨ ਲੱਗਾ ਰਹਿੰਦਾ, ਕਈਆਂ ਦਾ ਪੀਣ ਚ, ਕਈਆਂ ਦਾ ਕੱਪੜੇ ਵੰਨ ਸਵਾਨੇ ਪਾਉਣ ਚ, ਕਈਆਂ ਦਾ ਸੈਰ ਕਰਨ ਚ, ਕਈਆਂ ਦਾ ਟੈਲੀਵਿਜ਼ਨ ਵੇਖਣ ਚ, ਕਈਆਂ ਦਾ ਸੌਣ ਚ, ਕਈਆਂ ਦਾ ਸ਼ਰਾਬਾਂ ਕਬਾਬਾਂ ਚ, ਕਈਆਂ ਦਾ ਨਾਚ ਵੇਖਣ ਮਨ ਚ ਲੱਗਾ ਮਨ ਲੱਗਾ ਰਹਿੰਦਾ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਹਾਂ ਤੇ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛੀਏ, ਮਹਾਰਾਜ ਤੁਹਾਡਾ ਮਨ ਵੀ ਕਿਤੇ ਲੱਗਾ ਹੀ ਹੋਵੇਗਾ ਨਾ। ਸਤਿਗੁਰੂ ਕਹਿੰਦੇ ਹਾਂ ਲੱਗਾ ਹੈ, ਸੱਚੇ ਪਾਤਸ਼ਾਹ ਸਾਡੇ ਵਾਂਗ ਹੀ ਲੱਗਾ, ਕਿੱਥੇ ਲੱਗਾ, ਤੁਹਾਡਾ ਮਨ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਰਸਨਾ ਦੁਆਰਾ ਹਜ਼ੂਰ ਫਰਮਾਉਂਦੇ ਨੇ, ਗੁਰੂ ਕੇ ਸਿੱਖੋ ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲੱਗੈ। ਜਿੱਥੇ ਗੁਰੂ ਕੀ ਸਾਧ ਸੰਗਤ ਕੀਰਤਨ ਭਗਤੀ ਗਾਉਂਦੀ ਹੈ, ਸਾਡਾ ਮਨ ਉਥੇ ਲੱਗਦਾ, ਉਥੇ ਹੋਰ ਨਹੀਂ ਕਿਤੇ, ਸਾਡਾ ਮਨ ਉਥੇ ਲੱਗਦਾ ਜਿੱਥੇ ਗੁਰੂ ਕੀ ਸੰਗਤ ਕੀਰਤਨ ਕਰਦੀ ਹੈ, ਗੁਰੂ ਕੇ ਚਰਨਾਂ ਨਾਲ ਜੁੜੀ ਰਹਿੰਦੀ ਹੈ। ਸਾਡੇ ਮਾਤਾ ਜੀ ਨੂੰ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤ ਗੰਗਾ ਨੂੰ ਵਿਆਹਣ ਵਾਸਤੇ ਮਾਓ ਪਿੰਡ ਗਏ, ਔਰ ਮਾਤ ਗੰਗਾ ਦੀਆਂ ਸਖੀਆਂ ਸਹੇਲੀਆਂ ਤੇ ਸਤਿਗੁਰਾਂ ਦੇ, ਸਾਡੇ ਮਾਤਾ ਜੀ ਦੀ ਭੈਣ ਜੀ ਬੀਬੀ ਹਰਹਾਣ ਸਾਰੀਆਂ ਇਕੱਠੀਆਂ ਹੋ ਗਈਆਂ। ਪਣਗੇ ਦੇ ਉੱਪਰ ਲਾੜੇ ਨੂੰ ਬਿਠਾ ਲਿਆ ਜਾਂਦਾ ਸੀ, ਹੁਣ ਤਾਂ ਦੁਨੀਆਂ ਸਿਆਣੀ ਹੋ ਗਈ, ਸਿਆਣੀ ਕੀ ਹੋ ਗਈ, ਇੰਨਾ ਲੋਕਾਂ ਕੋਲ ਟਾਈਮ ਹੀ ਨਹੀਂ ਹੁੰਦਾ। ਇਸ ਵੇਲੇ ਤਾਂ ਜੇ ਜੰਞਾਂ ਜਿਹੜੀਆਂ ਆ ਉਹ ਵਿਆਹ ਵਾਲੇ ਨੂੰ ਅਜੇ ਹਾਰ ਹੀ ਪਾਉਣ ਡੀਆਂ, ਹਾਰ ਸ਼ਿੰਗਾਰ ਹੋ ਰਹੇ ਹੁੰਦੇ ਨੇ ਲਾੜੇ ਦੇ, ਇਸ ਵੇਲੇ ਜੰਞਾਂ ਜੇ ਤੁਰਨ ਲੱਗਦੀਆਂ ਘਰਾਂ ਤੋਂ। ਸੋ ਇਹ ਹਾਲਾਤ ਨੇ, ਸ਼ਾਮ ਨੂੰ ਕਿਤੇ 4-5 ਵਜੇ ਵਿਆਹ ਦਾ ਟਾਈਮ ਹੁੰਦਾ ਤੇ ਜਿਹੋ ਜਿਹੇ ਹੁੰਦੇ ਨੇ ਵਿਆਹ ਉਹ ਆਪਾਂ ਨੂੰ ਪਤਾ ਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਲੰਘੇ ਦੇ ਉੱਪਰ ਬਿਠਾਇਆ ਹੋਇਆ, ਮਾਤ ਗੰਗਾ ਦੀਆਂ ਸਖੀਆਂ ਸਹੇਲੀਆਂ ਭੈਣ ਹਰ ਹਾਂ ਕੋਲ ਆ ਕੇ ਬੈਠੀ। ਉਸਨੇ ਆਖਿਆ ਗੁਰੂ ਅਰਜਨ ਦੇਵ, ਅਕਸਰ ਤੁਸੀਂ ਸਾਡੀ ਭੈਣ ਜੀ ਨੂੰ ਵਿਆਹਣ ਆਏ ਹੋ, ਲਾੜੇ ਬਣ ਕੇ ਆਏ ਹੋ, ਤੇ ਸਾਡੇ ਲੋਕਾਂ ਦੀ ਪ੍ਰਥਾ ਹੈ ਵੀ ਲਾੜਾ ਕੋਈ ਨਾ ਕੋਈ ਛੰਦ ਸੁਣਾਵੇ, ਛੰਦ ਹੈ ਕੁਝ ਨਾ ਕੁਝ ਨੂੰ ਸੁਣਾਉਣਾ ਪੈਂਦਾ ਸੀ, ਤੇ ਤੁਸੀਂ ਦੱਸੋ ਵੀ ਕੀ ਛੰਦ ਸੁਣਾਉਣੇ ਹੋ। ਅਸੀਂ ਹੁਣ ਵਿਆਹਾਂ ਸ਼ਾਦੀਆਂ ਜਿਹੋ ਜਿਹੇ ਛੰਦ ਪੜ੍ਹਦੇ ਸੁਣਦੇ ਸੁਣਾਉਣੇ ਹੈ, ਉਹ ਹੁਣ ਸਾਨੂੰ ਸਾਰੇ ਸਮਾਜ ਨੂੰ ਤਕਰੀਬਨ ਪਤਾ ਹੀ ਹੈ ਜਿਹੋ ਜਿਹੇ ਛੰਦ ਅਸੀਂ ਸੁਣਦੇ ਸੁਣਾਉਣੇ ਹੈ। ਮਾਤ ਗੰਗਾ ਦੀਆਂ ਸਹੇਲੀਆਂ ਤੇ ਬੀਬੀ ਹਰਹਾ ਨੇ ਭੈਣ ਨੇ ਪੁੱਛਿਆ ਕਿ ਤੁਸੀਂ ਆਏ ਹੋ ਵਿਆਹਣ ਵਾਸਤੇ, ਦੱਸੋ ਵੀ ਕੀ ਸੁਣਾਉਣੇ ਹੋ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਧਰਮੀ ਪਿਤਾ, ਜਹਾਜ਼ ਹੁੰਦਾ ਨਾ, ਜਹਾਜ਼ ਭਾਵੇਂ ਸਮੁੰਦਰੀ ਹੋਵੇ ਤੇ ਭਾਵੇਂ ਹਵਾ ਚ ਉੱਡਣ ਵਾਲਾ ਹੋਵੇ, ਉਹਦੇ ਅੰਦਰ ਇੱਕ ਕੰਪਾਸ ਨਾਮ ਦੀ ਸੂਈ ਲੱਗੀ ਹੁੰਦੀ ਹੈ। ਜਹਾਜ਼ ਭਾਵੇਂ ਲਹਿੰਦੇ ਜਾਵੇ, ਚੜ੍ਹਦੇ ਨੂੰ ਜਾਵੇ, ਦੱਖਣ ਜਾਵੇ, ਪਹਾੜ ਜਾਵੇ, ਉਹ ਸੂਈ ਦਾ ਮੂੰਹ ਸਦਾ ਧਰੂ ਤਾਰੇ ਵੱਲ ਹੀ ਰਹਿੰਦਾ, ਧਰੂ ਤਾਰੇ ਵੱਲ ਹੈ। ਤੇ ਜਹਾਜ਼ ਆਪਣੀ ਬੰਦਰਗਾਹ ਤੇ ਪਹੁੰਚ ਜਾਂਦਾ, ਏਅਰਪੋਰਟ ਤੇ ਪਹੁੰਚ ਜਾਂਦਾ, ਨੂੰ ਪਤਾ ਹੁੰਦਾ ਵੀ ਆ ਸੂਈ ਦੱਸ ਰਹੀ ਹੈ ਕਿੱਧਰ ਨੂੰ ਜਾ ਰਿਹਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਨ ਦੀ ਸੂਈ, ਭਾਵੇਂ ਵਿਆਹਣ ਵਾਸਤੇ ਆਏ ਤੇ ਭਾਵੇਂ ਤੱਤੀ ਤਵੀ ਤੇ ਬੈਠੇ, ਇੱਕ ਰਸ ਬ੍ਰਹਮਾਨੰਦ ਆਕਾਰ ਦੀ ਬਿਰਤੀ ਮਨ ਦੀ ਉਸ ਵਾਹਿਗੁਰੂ ਵਿੱਚ ਅਭੇਦ ਹੈ। ਔਰ ਵਿਆਹਣ ਵਾਸਤੇ ਗਏ ਤੇ ਛੰਦ ਸੁਣਾਉਣ ਲੱਗੇ ਨੇ, ਹੁਣੇ ਮਹੱਲਾ ਪੰਜਵਾਂ, ਹਾਸ ਕਲਮ ਅਗਮ ਮਸਤਕ ਲਿਖਾਵਤੇ, ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੇ, ਉਸਤਤ ਕਹਿਣ ਨਾ ਜਾਏ ਮੁਖੋਂ ਤੋਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਸੁਣਾਉਂਦੇ 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 ਧਰਮੀ ਪਿਤਾ ਗੁਰੂ ਅਰਜਨ ਦੇਵ ਬੀਬੀਆਂ ਇਕੱਠੀਆਂ ਹੋਈਆਂ ਨੇ, ਉਪਦੇਸ਼ ਦਿੰਦੇ ਹੋਏ ਕਹਿ ਰਹੇ ਨੇ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਬੀਬੀ ਹਰ ਹਾਂ ਮਾਤ ਗੰਗਾ ਦੀ ਭੈਣ ਹੈ, ਸਤਿਗੁਰੂ ਕਹਿਣਗੇ ਹਰ ਹਾਂ ਜੇ ਨੇਤਰਾਂ ਨਾਲ ਗੁਰਦੇਵ ਦੇ ਦਰਸ਼ਨ, ਗੁਰਸਿੱਖਾਂ ਦੇ ਦਰਸ਼ਨ, ਗੁਰੂ ਕੀ ਸਾਧ ਸੰਗਤ ਦੇ ਦਰਸ਼ਨ ਨਹੀਂ ਕਰਨੇ ਤੇ ਇਹ ਨੈਣ ਕੱਢ ਦੇਣੇ ਚਾਹੀਦੇ, ਇਹਨਾਂ ਦੀ ਕੋਈ ਲੋੜ ਨਹੀਂ। ਕਿਹਨੂੰ ਵੇਖਣਾ ਜੇ ਗੁਰੂ ਨੂੰ ਨਹੀਂ ਵੇਖਣਾ ਤੇ ਕਿਹਨੂੰ ਵੇਖਣਾ ਹੈ, ਜੇ ਗੁਰਸਿੱਖਾਂ ਨੂੰ ਨਹੀਂ ਵੇਖਣਾ ਤੇ ਕਿਹਨੂੰ ਵੇਖਣਾ ਹੈ। ਨੈਣ ਨਾ ਦੇਖੇ ਸਾਧ ਸੇ ਨੈਣ ਬੇਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਜੇ ਕੰਨਾਂ ਨਾਲ ਗੁਰੂ ਕੀ ਬਾਣ ਦਾ ਸ਼ਬਦ ਨਹੀਂ ਸੁਣਨਾ, ਇਹ ਕੰਨਾਂ ਚ ਸਿੱਕਾ ਢਾਲ ਕੇ ਪਾ ਕੇ ਕੰਨ ਬੰਦ ਕਰ ਦੇਣੇ ਚਾਹੀਦੇ ਆ, ਇਹਨਾਂ ਦੇ ਰੱਖਣ ਦਾ ਕੀ ਫਾਇਦਾ ਹੈ। ਅਸੀਂ ਰੋਜ਼ ਨੇਤਰੇਮ ਕਰਦੇ ਹੀ ਹੋਵਾਂਗੇ, ਭਾਗਾਂ ਵਾਲੇ ਗੁਰੂ ਕੇ ਸਿੱਖ ਤੇ ਆਨੰਦ ਸਾਹਿਬ ਦਾ ਪਾਠ ਕਰਦੇ ਗੁਰੂ ਅਮਰਦਾਸ ਜੀ ਨੂੰ ਪੁੱਛ ਲਈਏ, ਉਹ ਕਹਿੰਦੇ ਨੇ ਇਹ ਸਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੂੰ ਪਠਾਏ, ਸੱਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣਾ ਹੋ ਸਤ ਬਾਣੇ। ਤੁਹਾਨੂੰ ਸੱਚ ਸੁਣਨ ਵਾਸਤੇ ਕੰਨਾਂ ਨੂੰ ਸਰੀਰ ਨਾਲ ਲਾਇਆ ਹੈ ਤੇ ਤੁਸੀਂ ਸੱਚ ਸੁਣਿਆ ਕਰੋ, ਜੇ ਨਹੀਂ ਸੁਣਨ ਜੋਗੇ ਤੇ ਗੁਰੂ ਅਮਰਦਾਸ ਜੀ ਕਹਿੰਦੇ ਫਿਰ ਇਹ ਨਿਯਤ ਕੰਨ ਸਦਾ ਲਈ ਬੰਦ ਕਰ ਦੇਣੇ ਚਾਹੀਦੇ ਨੇ, ਰੱਖਣ ਦਾ ਕੋਈ ਲਾਭ ਨਹੀਂ। ਤੇ ਫਿਰ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਜੇ ਰਸਨਾ ਨੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਨਹੀਂ ਕਰਨਾ ਤੇ ਤਿਲ ਕਿੰਨਾ ਕੁ ਹੁੰਦਾ, ਰਤਾ ਰਤਾ ਕਰਕੇ ਕੱਟ ਦੇਣੀ ਚਾਹੀਦੀ ਹੈ, ਰੱਖਣ ਦਾ ਕੀ ਫਾਇਦਾ, ਮੂੰਹ ਮਾਸ ਦਾ ਟੁਕੜਾ ਕੀ ਲਾਭ ਹੋਇਆ ਰੱਖਣ ਦਾ, ਜੇ ਰਸਨਾ ਤੂੰ ਵਾਹਿਗੁਰੂ ਦਾ ਸਿਮਰਨ ਨਹੀਂ ਕਰਨਾ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਇਹ ਰਸਨਾ ਤੂੰ ਆਂਦਰਾ ਸਰਾਹ ਚ ਰਾਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਤ ਕਿਤੇ ਜੀ ਚਿਰ ਹਰ ਰਸ ਪੱਲੇ ਨਾ ਪਾਏ, ਤੇਰੀ ਪਿਆਸ ਬੁਝੇਗੀ ਨਹੀਂ ਜਦੋਂ ਤੱਕ ਗੁਰੂ ਕਾ ਨਾਮ ਨਹੀਂ ਜਪੇਂਗੇ, ਆਹ ਖਾਲਵਾਂ ਉਹ ਖਾਲਵਾਂ ਲੁੱਤਰ ਲੁੱਤਰ ਚੱਲਦੀ ਹੈ, ਲੇਕਿਨ ਉਦੋਂ ਹੀ ਪਿਆਸ ਬੁਝੇਗੀ ਜਦ ਗੁਰੂ ਕਾ ਸਿਮਰਨ ਕਰੇਗੀ ਰਸਨਾ, ਤਾਂ ਸਫਲੀ ਹੋਵੇਗੀ ਓਨਾ ਚਿਰ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਇਹ ਉਪਦੇਸ਼ ਪਲੰਘੇ ਤੇ ਬਿਠਾਏ ਹੋਏ, ਲੜਕੀਆਂ ਨੇ ਸਹੁਰੇ ਘਰ ਚ ਬੈਠੇ ਹੋਏ ਇਹ ਪਵਿੱਤਰ ਉਪਦੇਸ਼ ਮਾਓ ਨਗਰ ਵਿਚ ਕਿਰਪਾ ਕਰਕੇ ਬਖਸ਼ਿਆ। ਹਰੀ ਲਾਲ ਕ੍ਰਿਸ਼ਨ ਲਾਲ ਆਏ ਸਤਿਗੁਰਾਂ ਦੇ ਕੋਲ, ਕਾਂਸ਼ੀ ਦੇ ਪੰਡਿਤ ਹੈ, ਜਿਨ੍ਹਾਂ ਦੇ ਵਡੇਰਿਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਕਾਂਸ਼ੀਪੁਰੀ ਗਏ ਨੇ, ਗੁਰਦੁਆਰਾ ਲਕਸ਼ਾ ਰੋਡ ਗੁਰੂ ਕਾ ਬਾਗ ਵਾਲਾ ਪਵਿੱਤਰ ਸਥਾਨ, ਧੰਨ ਗੁਰੂ ਨਾਨਕ ਸਾਹਿਬ ਵੀ ਉਥੇ ਪਹੁੰਚੇ ਸਨ। ਪਹਿਲੀ ਵਾਰ ਜਦੋਂ ਹਜ਼ੂਰ ਸੱਚੇ ਪਾਤਸ਼ਾਹ ਪਹਿਲਾਂ ਮੋਦੀਖਾਨੇ ਦੀ ਕਾਰ ਛੱਡੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਜੀ ਕੋਲ ਆਏ ਨੇ ਸੁਲਤਾਨਪੁਰ ਤੋਂ ਰਾਏਕੋਹੇ ਦੀ ਤਲਵੰਡੀ, ਗੇਰੂ ਰੰਗ ਦੇ ਕੱਪੜੇ ਪਹਿਨੇ ਹੋਏ, ਪਿਤਾ ਜੀ ਤੋਂ ਆਗਿਆ ਮੰਗੀ। 67 ਸਾਲ ਦੀ ਉਮਰ ਸੀ ਬਾਬਾ ਕਲਿਆਣ ਚੰਦ ਜੀ ਦੀ, ਪਿਤਾ ਜੀ ਆਗਿਆ ਦੇ ਉਹ ਸੰਸਾਰ ਵੇਖਣਾ ਚਾਹੁੰਦੇ ਹਨ, ਯਾਤਰਾ ਤੇ ਜਾਣਾ ਚਾਹੁੰਦੇ, ਆਪ ਆਗਿਆ ਬਖਸ਼ੋ। ਪਿਤਾ ਜੀ ਤੋਂ ਆਗਿਆ ਲਈ 50 ਮੀਲ ਦਾ ਸਫ਼ਰ ਤੈਅ ਕਰਕੇ ਹਰਿਦੁਆਰ ਜਾ ਪਹੁੰਚੇ। 6 ਮਹੀਨੇ ਦੇ ਕਰੀਬ ਕਰੀਬ ਸਮਾਂ ਲੱਗਾ ਸਤਿਗੁਰਾਂ ਨੂੰ ਜਾਂਦਿਆਂ, ਔਰ 400 ਮੀਲ ਦਾ ਖਾਲਸਾ ਜੀ ਉਹ ਪੈਂਡਾ ਹੈ, 50 ਮੀਲ ਦਾ 17 ਦਿਨ ਸਫ਼ਰ ਤੈਅ ਕੀਤਾ ਏਮਨਾਬਾਦ ਜਾ ਪਹੁੰਚੇ। ਉਸ ਏਮਨਾਬਾਦ ਚ ਭਾਈ ਲਾਲੋ ਨੂੰ ਨਿਹਾਲ ਕੀਤਾ, ਮਲਕ ਭਾਗੋ ਦਾ ਹੰਕਾਰ ਦੂਰ ਕੀਤਾ। ਉਥੋਂ 400 ਮੀਲ ਦਾ ਪੈਂਡਾ ਹਰਿਦੁਆਰ ਦਾ ਹਰਿਦੁਆਰ ਹੈ। 6 ਮਹੀਨਿਆਂ ਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੀਰਤਨ ਭਗਤੀ ਉਪਦੇਸ਼ ਸੰਗਤਾਂ ਨੂੰ ਤਾਰਦੇ ਰਸਤੇ ਚ ਖਲੋਂਦੇ ਖਲੋਂਦੇ 6 ਮਹੀਨਿਆਂ ਚ ਪਹੁੰਚੇ, ਜਿੱਥੇ ਵਿਸਾਖੀ ਦਾ ਮੇਲਾ ਬੜਾ ਭਾਰੀ ਭਰਦਾ ਤੇ ਲੋਕ ਉਥੇ ਇਸ਼ਨਾਨ ਕਰਦੇ ਨੇ, ਪੁਰਬ ਦਾ ਇਸ਼ਨਾਨ ਹੈ। ਥੋੜੀ ਜਿਹੀ ਆਪ ਜੀ ਦੀ ਸੇਵਾ ਚ ਬੇਨਤੀ ਕਰਨੀ ਚਾਹੁੰਦਾ। ਇੱਥੇ ਦੇਵਤਿਆਂ ਦੇਵਤਾਂ ਨੇ ਸਮੁੰਦਰ ਰਿੜਕਿਆ ਸੀ, ਰਿੜਕੇ ਸਮੁੰਦਰ ਚ 14 ਰਤਨ ਨਿਕਲੇ ਸੀ, ਜਿਨ੍ਹਾਂ ਰਤਨਾਂ ਚੋਂ ਇੱਕ ਲਛਮੀ ਨਿਕਲੀ, ਕੌਸਤਕ ਮਣੀ ਨਿਕਲੀ, ਰੰਭਾ ਨਾਮ ਦੀ ਪਛਰਾ ਨਿਕਲੀ, ਤਨਕ ਨਿਕਲਿਆ, ਤਨੰਤਰ ਨਿਕਲਿਆ, ਸੱਤਾਂ ਮੂੰਹਾਂ ਵਾਲਾ ਘੋੜਾ ਨਿਕਲਿਆ, ਸ਼ਰਾਬ ਨਿਕਲੀ, ਫੇਰ ਖਾਲਸਾ ਜੀ ਯਹਿਰ ਨਿਕਲੀ, ਕਾਮ ਤਿੰਨ ਗਊ ਨਿਕਲੀ, ਦੂਜ ਦਾ ਚੰਦ ਨਿਕਲਿਆ, ਕਲਪਤਰ ਬਿਰਛ ਨਿਕਲਿਆ, ਅੰਮ੍ਰਿਤ ਨਿਕਲਿਆ, ਐਰਾਪਤ ਨਾਮ ਦਾ ਹਾਥੀ ਨਿਕਲਿਆ। ਇਉਂ ਕਰਕੇ 14 ਰਤਨ ਕੱਢੇ ਦੇਵਤਿਆਂ ਦੈਂਤਾਂ ਨੇ। ਹਜ਼ੂਰ ਨੇ ਗੁਰਬਾਣੀ ਚ ਵੀ ਹਵਾਲਾ ਦਿੱਤਾ ਹੈ, 14 ਰਤਨ ਨਿਕਾਲਿਆ ਕੀਤੋ ਨਿਚਾਨਾਨ, ਘੋੜਾ ਕੀਤੋ ਸਹਿਜ ਦਾ ਜਦ ਕੀ ਉਹ ਪਲਾਣ। ਉਹ ਜਦੋਂ ਅੰਮ੍ਰਿਤ ਕੱਢਿਆ ਦੇਵਤਿਆਂ ਦੈਂਤਾਂ ਨੇ, 14 ਰਤਨ ਜਦੋਂ ਕੱਢੇ ਉਹ ਚ ਅੰਮ੍ਰਿਤ ਦਾ ਘੜਾ ਵੀ ਨਿਕਲਿਆ। ਘੜੇ ਨੂੰ ਕਿਹਾ ਜਾਂਦਾ ਕੁੰਭ, ਜਦੋਂ ਖੰਡ ਪਾਟ ਰੱਖਣਾ ਹੋਵੇ ਨਾ ਸੰਪਰਦਾਵਾਂ ਚ ਕੁੰਭ ਰੱਖੀਦਾ, ਵੀ ਕੁੰਭ ਦਾ ਜਲ ਰੱਖੋ ਭਾਈ, ਘੜਾ ਭਰ ਕੇ ਕੋਲ ਰੱਖੋ, ਉਹਨੂੰ ਕੁੰਭ ਕਹੀਦਾ। ਉਹ ਅੰਮ੍ਰਿਤ ਦਾ ਘੜਾ ਨਿਕਲਿਆ ਵਿੱਚੋਂ। ਧਨੰਤਰ ਵੈਦ ਨੇ ਸਵਰਗ ਦੇ ਰਾਜੇ ਇੰਦਰ ਨੂੰ ਆਖਿਆ, ਮਹਾਰਾਜ ਅੰਮ੍ਰਿਤ ਦਾ ਘੜਾ ਹੈ ਤੇ ਸਵਰਗਪੁਰੀ ਨੂੰ ਲੈ ਜਾਓ। ਸਵਰਗ ਦੇ ਰਾਜੇ ਇੰਦਰ ਨੇ ਆਪਣੇ ਜਯੰਤ ਨਾਮੇ ਪੁੱਤਰ ਨੂੰ ਇਸ਼ਾਰਾ ਕੀਤਾ ਵੀ ਘੜਾ ਲੈ ਲਾ ਤੇ ਲੈ ਜਾ। ਉਹ ਰਾਕਸ਼ਾਂ ਦਾ ਜਿਹੜਾ ਗੁਰੂ ਸੀ ਨਾ ਸ਼ੁਕਰ, ਉਹ ਵੇਖਦਾ ਸੀ, ਉਹਨੇ ਰਾਕਸ਼ਾਂ ਨੂੰ ਇਸ਼ਾਰਾ ਕੀਤਾ ਵੀ ਘੜਾ ਖੋਹ ਲਓ। ਉਹ ਘੜੇ ਦੀ ਖੋਹਾ ਖੋਈ ਹੋਣ ਲੱਗ ਪਈ, ਕਿਤੇ 12 ਦਿਨ ਯੁੱਧ ਹੁੰਦਾ ਰਿਹਾ, 12 ਦਿਨ ਯੁੱਧ ਹੁੰਦਾ ਰਿਹਾ। ਉਹ ਚ 4 ਥਾਵਾਂ ਤੇ ਕਹਿੰਦੇ ਵੀ ਅੰਮ੍ਰਿਤ ਸੀ ਨਾ ਘੜੇ ਚ ਡੁੱਲ ਗਿਆ, ਉਹ ਖੋਹਾ ਖੋਈ ਦੇ ਕਾਰਨ 4 ਥਾਵਾਂ ਤੇ ਅੰਮ੍ਰਿਤ ਡੁੱਲ ਗਿਆ। ਇੱਕ ਹਰਿਦੁਆਰ, ਇੱਕ ਤ੍ਰਿਵੇਣੀ ਰਾਜ ਤੀਰਥ ਜਿਹਨੂੰ ਅੱਜ ਕੱਲ੍ਹ ਅਲਾਹਾਬਾਦ ਕਹਿੰਦੇ ਨੇ, ਤੀਸਰਾ ਨਾਸਕ ਤੇ ਚੌਥਾ ਉਜੈਨ ਮੱਧ ਪ੍ਰਦੇਸ਼ ਵਿਚ। ਇਹ 4 ਥਾਵਾਂ ਤੇ ਕਹਿੰਦੇ ਉਹ ਜਲ ਡੁੱਲਾ ਸੀ ਘੜੇ ਚੋਂ ਅੰਮ੍ਰਿਤ। 4 ਥਾਵਾਂ ਤੇ ਹਿੰਦੂ ਵੀਰ ਕੁੰਭ ਦਾ ਮੇਲਾ ਅੱਜ ਵੀ ਲਾਉਂਦਾ ਹੈ, ਕੁੰਭ ਨਾਮ ਘੜੇ ਦਾ, ਘੜੇ ਚੋਂ ਅੰਮ੍ਰਿਤ ਡੁੱਲਾ ਸੀ, ਉਹਨੂੰ ਕਹੀਦਾ ਕੁੰਭ ਦਾ ਮੇਲਾ ਲਾਉਂਦੇ ਨੇ, ਅੱਜ ਵੀ ਲਾਉਂਦੇ ਨੇ। ਫਿਰ ਖਾਲਸਾ ਜੀ ਉਹ ਦੇਵਤੇ ਦੈਂਤਾਂ ਦਾ ਇੱਕ ਦਿਨ ਹੋਵੇ ਨਾ ਤੇ ਸਾਡੇ ਲੋਕਾਂ ਦਾ ਇੱਕ ਵਰਾ ਬਣ ਜਾਂਦਾ ਹੈ। ਉਹ 12 ਦਿਨ ਯੁੱਧ ਹੁੰਦਾ ਰਿਹਾ, ਇਸ ਕਰਕੇ 12 ਦਿਨਾਂ ਦੇ ਸਾਡੇ ਲੋਕਾਂ ਦੇ 12 ਵਰੇ ਬਣ ਗਏ। 12 ਵਰੀ ਕੁੰਭ ਦਾ ਮੇਲਾ ਆਉਂਦਾ, 12 ਸਾਲੇ ਕੁੰਭ ਦਾ ਮੇਲਾ। ਤੇ ਫਿਰ ਵਿਸਾਖ ਦੀ ਤੇ ਜਿਹੜੀ ਮਾਘ ਦੀ ਪੁੰਨਿਆ ਆਉਂਦੀ ਸੰਗਰਾਂਦ, ਇਹ ਸੂਰਜ ਦੀ ਪੂਜਾ ਦਾ ਦਿਨ ਗਿਣਦੇ ਨੇ। ਸੂਰਜ ਦੀ ਪੂਜਾ 10 ਦਿਨ ਪਵਿੱਤਰ ਮੰਨੇ ਹੋਏ ਨੇ। ਉਹਨਾਂ 10 ਦਿਨਾਂ ਦੇ ਵਿੱਚ ਇੱਕ ਤਾਂ ਖਾਲਸਾ ਜੀ ਸੰਗਰਾਂਦ ਦਾ ਦਿਨ ਕਹਿੰਦੇ ਪੂਜਾ ਹੁੰਦੀ ਹੈ, ਇਹ ਪੂਜਾ ਦਾ ਦਿਨ ਗਿਣਿਆ ਹੋਇਆ ਸੂਰਜ ਦਾ, ਇੱਕ ਸੂਰਜ ਨੂੰ ਗ੍ਰਹਿਣ ਲੱਗਾ ਹੋਵੇ, ਇਹ ਖਾਲਸਾ ਜੀ ਦਿਨ ਜਿਹੜਾ ਹੈ ਇਹ 2 ਦਿਨ ਦੀ ਪੂਜਾ ਦੇ ਮੰਨੇ ਹੋਏ ਨੇ, ਸੰਗਰਾਂਦ ਦਾ ਤੇ ਗ੍ਰਹਿਣ ਦਾ। 7 ਦਿਨ ਜਿਹੜੇ ਨੇ ਉਹ ਚੰਦਰਮਾ ਦੀ ਪੂਜਾ ਦੇ ਮੰਨੇ ਹੋਏ ਨੇ ਹਿੰਦੂ ਲੋਕਾਂ ਨੇ, 7 ਦਿਨ ਹੈ, ਕਿਉਂ ਇਸੇ ਤਰ੍ਹਾਂ 2 ਅਸ਼ਟਮੀਆਂ, 2 ਏਕਾਦਸ਼ੀਆਂ ਆਦਿਕ ਪੁੰਨਿਆਂ ਦਾ, ਮੱਸਿਆ ਦਾ ਤੇ ਚੰਦ ਨੂੰ ਗ੍ਰਹਿਣ ਲੱਗੇ ਹੋਏ ਦਾ, ਇਹ 7 ਦਿਨ ਜਿਹੜੇ ਨੇ ਪਵਿੱਤਰ ਮੰਨੇ ਹੋਏ ਨੇ। 7 ਤੇ 2 9 ਹੋ ਗਏ, ਤੇ 10ਵਾਂ ਦਿਨ ਜਿਹੜਾ ਨਾ ਖਾਲਸਾ ਜੀ ਉਹ ਸੂਰਜ ਤੇ ਚੰਦਰਮਾ ਦੀ ਪੂਜਾ ਦਾ ਸਾਂਝਾ ਦਿਨ ਮੰਨਿਆ ਹੈ। ਉਹ ਹੈ ਵੀ ਜਿੱਦਣ ਐਤਵਾਰ ਦਾ ਦਿਨ ਹੋਵੇ, ਚਾਨਣ ਦਾ ਪੱਖ ਹੋਵੇ ਐਤਵਾਰ ਦੇ ਦਿਨ, ਕਿਉਂਕਿ ਅਦਿਤੀ ਨਾਮ ਸੂਰਜ ਦਾ ਹੈ, ਤੇ ਸੂਰਜ ਐਤਵਾਰ ਦਾ ਨਾਮ ਪਹਿਲੋ ਆਦਿਤਵਾਰ ਹੈ, ਆਦਿਤਵਾਰ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲਿਆਂ ਨੇ ਜ਼ਰੂਰ ਇਹ ਬਚਨ ਪੜਿਆ ਹੋਵੇਗਾ, ਆਦਿਤ ਕਰ ਭਗਤ ਆਰੰਭ, ਐਤਵਾਰ ਦਾ ਜ਼ਿਕਰ ਹੈ। ਸੋ ਆਦਿਤੀ ਨਾਮ ਸੂਰਜ ਦਾ ਹੈ ਤੇ ਇਸ ਐਤਵਾਰ ਦਾ ਨਾਮ ਵੀ ਇਹੋ ਰੱਖਿਆ ਗਿਆ। ਐਤਵਾਰ ਦਾ ਦਿਨ ਹੋਵੇ, ਚਾਨਣ ਪੱਖ ਹੋਵੇ, ਉਹ ਸਾਂਝਾ ਦਿਨ ਸੂਰਜ ਦੀ ਤੇ ਚੰਦਰਮਾ ਦੀ ਪੂਜਾ ਦਾ ਦਿਨ ਹੈ। ਇਹ 10 ਦਿਨ ਹਿੰਦੂਆਂ ਨੇ ਪਵਿੱਤਰ ਮੰਨੇ ਹੋਏ ਨੇ, 10 ਦਿਨ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਨੇ ਜ਼ਰੂਰ ਇਹ ਬਚਨ ਪੜਿਆ ਹੋਵੇਗਾ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ, ਤੀਰਥ 10 ਪੁਰਬ ਸਦਾ ਦਸਾਹਰਾ। 10 ਪੁਰਬ ਇਹ ਦਸਾਂ ਦਿਨਾਂ ਦਾ ਦੁਸਹਿਰਾ ਹੋ ਗਿਆ, 10 ਦਿਨ ਪਵਿੱਤਰ ਮੰਨੇ ਜਾਂਦੇ ਨੇ। ਤੇ ਵਿਸਾਖੀ ਦਾ ਜਿਹੜਾ ਇਸ਼ਨਾਨ ਹੈ ਨਾ, ਉਹ ਹਰਿਦੁਆਰ ਕੀਤਾ ਜਾਂਦਾ, ਤੇ ਜਿਹੜਾ ਮਾਘ ਦੇ ਦਿਨਾਂ ਚ ਸੰਗਰਾਂਦ ਤੇ ਇਸ਼ਨਾਨ ਕਰਦੇ ਨੇ, ਉਹ ਤ੍ਰਿਵੇਣੀ ਰਾਜ ਤੇ ਕੀਤਾ ਜਾਂਦਾ ਹੈ। ਸਤਿਗੁਰੂ ਵਿਸਾਖੀ ਤੇ ਉੱਥੇ ਜਾ ਕੇ ਉਹਨਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ, ਉਹਨਾਂ ਪਾਂਡਿਆਂ ਦੇ ਭਰਮ ਦੇ ਨਿਵਿਰਤੇ ਕੀਤੇ। ਉਥੋਂ ਖਾਲਸਾ ਜੀ ਗੁਰੂ ਨਾਨਕ ਸਾਹਿਬ ਗੋਰਖਨਾਥ ਵਾਲੀ ਜਿਹੜੀ ਜਗ੍ਹਾ ਹੈ, ਜਿਹਨੂੰ ਅੱਜ ਅਸੀਂ ਨਾਨਕ ਮਤਾ ਕਹਿੰਦੇ, ਯੂਪੀ ਵਿਚ ਨਾਨਕ ਮਤੇ ਵਾਲਾ ਪਵਿੱਤਰ ਸਥਾਨ, 180 ਮੀਲ ਦੀ ਦੂਰੀ ਤੇ, 150 ਮੀਲ ਦੀ ਦੂਰੀ ਦਾ ਉਹ ਜਗ੍ਹਾ ਹੈ। ਹਰਿਦੁਆਰ ਤੋਂ 150 ਮੀਲ ਤੇ ਗੋਰਖ ਮਤਾ ਹੈ। 80 ਮੀਲ ਜਾਈਏ ਨਾ, ਜਦੋਂ ਗੋਰਖ ਮਤੇ ਵੱਲ ਨਾਨਕ ਮਤੇ ਵੱਲ ਜਾਈਏ ਤਾਂ ਖਾਲਸਾ ਜੀ ਅਲਮੋੜਾ ਸ਼ਹਿਰ ਆਉਂਦਾ, ਯੂਪੀ ਚ ਅਲਮੋੜਾ ਸ਼ਹਿਰ ਹੈ। 25 ਮੀਲ ਹਰਿਦੁਆਰ ਤੋਂ ਜਾਈਏ ਤੇ ਚਰਨ ਪਾਦਕਾ ਗੁਰਦੁਆਰਾ ਬਣਿਆ, ਜਿੱਥੇ ਪੌੜੀ ਹੈ ਉਥੇ ਚਰਨ ਪਾਦਕਾ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ, ਹਰਿਦੁਆਰ ਤੋਂ 25 ਮੀਲ ਤੇ 80 ਮੀਲ ਹਰਿਦੁਆਰ ਤੋਂ ਜਾਈਏ ਤੇ ਅਲਮੋੜਾ ਆਉਂਦਾ। ਉਸ ਰਸਤੇ ਸਤਿਗੁਰੂ ਅਲਮੋੜੇ ਦਰਸ਼ਨ ਦੀਦਾਰ ਦਿੰਦਿਆਂ ਸਤਿਗੁਰੂ ਕੰਢੀ ਦੇ ਇਲਾਕੇ ਦੇ ਲੋਕਾਂ ਨੂੰ ਉਪਦੇਸ਼ ਦੇ ਕੇ, ਚੰਦ ਜਾਤ ਦੇ ਰਾਜੇ ਰਾਜ ਕਰਦੇ ਸੀ, ਜੀਵਾਂ ਨੂੰ ਪਰਦੇਸੀਆਂ ਦੀ ਬਲੀ ਦਿੱਤੀ ਜਾਂਦੀ ਸੀ, ਇਹੋ ਹੀ ਉਹਨਾਂ ਦਾ ਪਰਮ ਧਰਮ ਸੀ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 80 ਮੀਲ ਉਹ ਪੈਂਡਾ ਤੈਅ ਕਰਕੇ ਅਲਮੋੜੇ ਤੋਂ 70 ਮੀਲ ਅੱਗੇ ਚਲੇ ਜਾਈਏ ਤੇ ਨਾਨਕ ਮਤੇ ਵਾਲਾ ਪਵਿੱਤਰ ਸਥਾਨ ਹੈ। ਸਤਿਗੁਰੂ ਜੀ ਉਥੇ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚੇ ਨੇ, ਉਨ੍ਹਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ, ਬੜੀ ਕੋਈ ਲੰਮੀ ਚਰਚਾ ਹੋਈ। ਆਖਰ ਸਿੱਧਾਂ ਨੇ ਸੋਚਿਆ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਨਾ ਕਿਵੇਂ ਆਪਣੇ ਧਰਮ ਚ ਲਿਆਉਣਾ ਚਾਹੀਦਾ। ਯੋਗੀਆਂ ਦੇ 12 ਪੰਥ ਨੇ, ਇੱਕ ਪੰਥ ਗੋਰਖਨਾਥ ਨੇ ਚਲਾਇਆ ਸੀ, ਇੱਕ ਬੀਬੀ ਸੀ, ਉਹਨੇ ਆਖਿਆ ਗੋਰਖਨਾਥ ਮੇਰੇ ਘਰ ਸੰਤਾਨ ਕੋਈ ਨੀ, ਮੇਰਾ ਨਾਂ ਦੁਨੀਆਂ ਤੇ ਕਿਵੇਂ ਰਹੇਗਾ। ਉਸਨੇ ਆਖਿਆ ਕੋਈ ਨੀ ਬੀਬੀ ਜੀ, ਤੁਹਾਡੇ ਨਾਂ ਤੇ ਇੱਕ ਪੰਥ ਚਲਾ ਦਿੰਦੇ ਹਾਂ। ਇਸ ਕਰਕੇ ਇੱਕ ਆਈ ਪੰਥ ਉਸ ਬੀਬੀ ਦੇ ਨਾਮ ਤੇ ਚੱਲਿਆ। ਜਪਜੀ ਸਾਹਿਬ ਪੜ੍ਹਦੇ ਨਾ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਭੰਗਰਨਾਥ ਚੰਗਰਨਾਥ ਵਰਗਿਆਂ ਨੇ ਬੜੇ ਯਤਨ ਕੀਤੇ, ਗੁਰੂ ਨਾਨਕ ਸਾਹਿਬ ਨਾਲ ਚਰਚਾ ਕੀਤੀ, ਹਾਰ ਗਏ। ਸਤਿਗੁਰਾਂ ਨੇ ਕਿਹਾ ਮਹਾਰਾਜ ਆ ਪਾਣੀ ਲੈ ਕੇ ਆਓ, ਖੱਪਰ ਲੈ ਜਾਓ, ਪਾਣੀ ਲੈ ਕੇ ਆਓ, ਜਲ ਛਕਾਓ ਸਾਨੂੰ। ਸਤਿਗੁਰਾਂ ਨੂੰ ਬਾਲਾ ਹੀ ਕਹਿੰਦੇ ਨੇ, ਬਾਲ ਅਵਸਥਾ, ਲੰਮੀ ਉਮਰ ਦਾ ਮਾਨ ਚੁੱਕੀ ਫਿਰਦੇ ਸੀ। ਸਤਿਗੁਰੂ ਜਦੋਂ ਪਾਣੀ ਲੈਣ ਵਾਸਤੇ ਗਏ, ਉੱਥੇ ਪਾਣੀ ਥਾਂ ਤੇ ਹੀਰੇ ਜਵਾਹਰ ਆਦਿਕ ਚਮਕਦੇ ਵਿਖਾ ਦਿੱਤੇ। ਸਤਿਗੁਰਾਂ ਨੇ ਖੱਪਰ ਲਿਆ, ਵਾਪਸ ਰੱਖਿਆ, ਵੀ ਲਓ ਸੰਤ ਜੀ ਆਪਣਾ ਖੱਪਰ ਲੈ ਲਓ। ਮਹਾਰਾਜ ਪਾਣੀ ਹਜ਼ੂਰ ਕਹਿੰਦੇ ਉੱਥੇ ਪਾਣੀ ਹੈ ਨਹੀਂ। ਭਾਈ ਗੁਰਦਾਸ ਸਾਹਿਬ ਨੂੰ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਜ਼ਰੂਰ ਬਚਨ ਪੜੇ ਹੋਣਗੇ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਬਣੇ ਉੱਠ ਚਾਲਾ, ਬਾਬਾ ਆਇਆ ਪਾਣੀ ਡਿੱਠੇ ਰਤਨ ਜਵਾਹਰ ਲਾਲਾ, ਸਤਿਗੁਰ ਅਗਮੀ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਸਤਿਗੁਰਾਂ ਨੇ ਉਨ੍ਹਾਂ ਨੂੰ ਤਾਰਿਆ, ਨਿਹਾਲ ਕੀਤਾ ਤੇ 45 ਕੁ ਮੀਲ ਤੇ ਹੋਰ ਵਿਗੜਿਆ ਲਾਣਾ, ਸਿੱਧਾਂ ਦਾ ਹੋਰ ਵੀ ਬੈਠਾ ਸੀ, ਜਿੱਥੇ ਰੀਠਾ ਸਾਹਿਬ ਦਾ ਪਵਿੱਤਰ ਸਥਾਨ ਹੈ, ਉਨ੍ਹਾਂ ਨੂੰ ਜਾ ਕੇ ਨਿਹਾਲ ਕੀਤਾ, ਭਰਮ ਭੁਲੇਖੇ ਦੂਰ ਕੀਤੇ। ਜਿਸ ਰੀਠੇ ਥੱਲੇ ਗੁਰਦੇਵ ਬੈਠੇ 500 ਸਾਲ ਤੋਂ ਵਧੀਕ ਹੋ ਗਿਆ, ਰੀਠੇ ਨੇ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਤੋਂ ਸੁਣਿਆ ਸੀ, ਅੱਜ ਵੀ ਮਿੱਠਾ ਹੈ। ਗੁਰੂ ਕਾ ਸਿੱਖ ਦਰਸ਼ਨ ਕਰਨ ਜਾਂਦਾ, ਰੀਠਾ ਮਿੱਠੇ ਪ੍ਰਸ਼ਾਦ ਵਜੋਂ ਰੀਠਿਆਂ ਦਾ ਪ੍ਰਸ਼ਾਦ ਮਿਲਦਾ ਹੈ। ਸਤਿਗੁਰੂ ਵਾਪਸ ਮੁੜ ਕੇ ਆਏ ਖਾਲਸਾ ਜੀ, ਉਥੋਂ 180 ਮੀਲ ਦਾ ਪੈਂਡਾ ਤੈਅ ਕੀਤਾ ਮੇਰੇ ਗੁਰਦੇਵ ਨੇ, ਅਯੁੱਧਿਆਪੁਰੀ ਆਣ ਪਹੁੰਚੇ। ਅਯੁੱਧਿਆਪੁਰੀ ਕਿਉਂਕਿ ਦੀਵਾਲੀ ਦਾ ਮੇਲਾ ਆ ਰਿਹਾ ਸੀ, ਦੀਪਮਾਲਾ ਜਿਹੜੀ ਸ਼ੁਰੂ ਹੋਈ ਨਾ ਹਿੰਦੂ ਵੀਰਾਂ ਚੋਂ ਅਯੁੱਧਿਆਪੁਰੀ ਤੋਂ ਹੋਈ ਹੈ। ਜਦੋਂ ਰਾਮ ਜੀ 14 ਸਾਲ ਦਾ ਬਨਵਾਸ ਕਰਕੇ ਅਯੁੱਧਿਆਪੁਰੀ ਆਏ, ਲੋਕਾਂ ਨੇ ਆਪਣੇ ਬਨੇਰਿਆਂ ਤੇ ਘਿਓ ਦੇ ਦੀਵੇ ਬਾਲੇ। ਗਵਾਲੀਅਰ ਦੇ ਕਿਲੇ ਵਿਚੋਂ 52 ਉਮਰ ਕੈਦੀ ਰਾਜਿਆਂ ਨੂੰ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀੜ ਦੇ ਮਾਲਕ ਸਤਿਗੁਰੂ ਧਰਮੀ ਪਿਤਾ ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚੇ ਸਿੱਖ ਜਗਤ ਨੇ ਦੀਪਮਾਲਾ ਕੀਤੀ ਤੇ ਅੱਜ ਵੀ ਪ੍ਰਸਿੱਧ ਹੈ। ਸਤਿਗੁਰੂ ਅਯੁੱਧਿਆਪੁਰੀ ਪਹੁੰਚੇ, ਉੱਥੇ ਉਪਦੇਸ਼ ਦੇ ਕੇ ਨਿਹਾਲ ਕੀਤਾ ਦੀਵਾਲੀ ਤੇ। ਦੀਵਾਲੀ ਤੋਂ ਬਾਅਦ ਫਿਰ ਖਾਲਸਾ ਜੀ ਆ ਜਾਂਦੀ ਹੈ ਮਾਘੀ, ਅਲੋਹੜੀ ਤੇ ਮਾਘੀ, ਦੀਵਾਲੀਓ ਬਾਅਦ ਇਹ ਤਿਉਹਾਰ ਆਉਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਯੁੱਧਿਆਪੁਰੀ ਤੋਂ ਚੱਲੇ ਤੇ ਤ੍ਰਿਵੇਣੀ ਰਾਜ ਤੀਰਥ ਜਿਹੜਾ ਨਾ ਇਸੇ ਜਾ ਪਹੁੰਚੇ। ਤ੍ਰਿਵੇਣੀ ਰਾਜ ਤੀਰਥ ਹੈ ਜਿੱਥੇ ਤਿੰਨ ਨਦੀਆਂ ਦਾ ਸੁਮੇਲ ਹੈ, ਗੰਗਾ ਤੇ ਯਮੁਨਾ ਪ੍ਰਤੱਖ ਮਿਲਦੀ ਹੈ, ਸੁਰਸਤੀ ਦਾ ਗੁਪਤ ਸੰਗਮ ਮੰਨਿਆ ਹੋਇਆ। ਉਹ ਖਾਲਸਾ ਜੀ ਤ੍ਰਿਵੇਣੀ ਰਾਜ ਤੀਰਥ, ਸੋ ਉਸ ਦਾ ਨਾਮ ਪ੍ਰਾਗ ਰਾਜ ਹੈ, ਪ੍ਰਾਗ ਰਾਜ ਹੈ, ਤਿੰਨ ਨਦੀਆਂ ਦਾ ਸੰਗਮ ਮੰਨਿਆ ਹੋਇਆ। ਬ੍ਰਹਮਾ ਜੀ ਦੇ ਚਾਰ ਵੇਰ ਚੋਰੀ ਕਰਕੇ ਨਾ ਸੰਖਾਸਰ ਦੈਂਤ ਉਹਨੇ ਸਮੁੰਦਰ ਚ ਜਾ ਰੱਖੇ। ਬ੍ਰਹਮਾ ਨੇ ਬੇਨਤੀ ਕੀਤੀ ਭਗਵਾਨ ਵਿਸ਼ਨੂੰ ਨੂੰ, ਮਹਾਰਾਜ ਕਿਰਪਾ ਕਰੋ, ਮੇਰੇ ਵੇਦ ਚੋਰੀ ਹੋ ਗਏ ਨੇ, ਉਹ ਲੱਭ ਕੇ ਦਿਓ। ਉਹਨਾਂ ਨੇ ਮੱਛ ਅਵਤਾਰ ਧਾਰਿਆ, ਮੱਛ ਅਵਤਾਰ ਧਾਰ ਕੇ ਪਾਣੀ ਦਿੱਤਾ, ਇਹ ਵਿੱਚੋਂ ਜਾ ਕੇ ਖਾਲਸਾ ਜੀ ਚਾਰੇ ਵੇਦ ਲਿਆ ਕੇ ਬ੍ਰਹਮਾ ਦੇ ਹਵਾਲੇ ਕੀਤੇ ਤੇ ਸੰਖਾਸਰ ਦੈਂਤ ਨੂੰ ਮਾਰਿਆ। ਦਸਵੇਂ ਪਾਤਸ਼ਾਹ ਦੇ ਬਚਨ ਨੇ ਸੰਖਾਸੁਰ ਮਾਰੇ ਵੇਦ ਉਧਾਰੇ। ਉਹ ਬ੍ਰਹਮਾ ਨੂੰ ਜਦੋਂ ਚਾਰੇ ਵੇਦ ਪ੍ਰਾਪਤ ਹੋਏ ਨਾ, ਬੜੀ ਖੁਸ਼ੀ ਮਨਾਈ। ਖੁਸ਼ੀ ਵਿਚ ਆ ਕੇ ਉਹਨਾਂ ਨੇ 10 ਅਸ਼ਮੇਧ ਜੱਗ ਕੀਤੇ ਤੇ ਜਦੋਂ ਜੱਗ ਦੇ ਉੱਪਰ ਜੱਗ, ਹੋਰ ਜੱਗ, ਪਰ ਜੱਗ, ਪਰ ਜੱਗ, ਜੱਗ ਦੇ ਉੱਪਰ ਹੋਰ ਜੱਗ, ਉਹ 10 ਅਸ਼ਮੇਧ ਜੱਗ ਕਰਨ ਦਾ ਕਾਰਨ ਇਹ ਬਣਿਆ। ਉਹ ਤੀਰਥ ਦਾ ਨਾਮ ਹੀ ਪਰ ਜੱਗ ਤੋਂ ਪ੍ਰਾਗ ਰਾਜ ਪ੍ਰਸਿੱਧ ਹੋਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਮਾਘ ਦੀ ਸੰਗਰਾਂਦ ਨੂੰ, ਤੋਂ ਪਹਿਲਾਂ ਉੱਥੇ ਗਰੀਬਨ ਵੱਲ ਚਲੇ ਗਏ। 185 ਮੀਲ ਦਾ ਪੈਂਡਾ ਤੈਅ ਕੀਤਾ ਉਥੋਂ ਖਾਲਸਾ ਜੀ। ਫਿਰ 65 ਮੀਲ ਦੀ ਦੂਰੀ ਹੈ, 65 ਮੀਲ ਅਯੁੱਧਿਆ ਤੋਂ ਦੂਰ ਹੈ ਕਾਂਸ਼ੀਪੁਰੀ, ਜਿਸ ਦਾ ਮੈਂ ਹਵਾਲਾ ਆਪ ਜੀ ਦੀ ਸੇਵਾ ਚ ਬੇਨਤੀ ਕਰਨੀ ਚਾਹੁੰਦਾ। ਧੰਨ ਗੁਰੂ ਨਾਨਕ ਸਾਹਿਬ 65 ਮੀਲ ਦਾ ਸਫ਼ਰ ਤੈਅ ਕਰਕੇ ਕਾਂਸ਼ੀਪੁਰੀ ਪਹੁੰਚਦੇ ਨੇ। ਮਾਘੀ ਤੋਂ ਬਾਅਦ ਆਪ ਜੀ ਨੂੰ ਯਾਦ ਹੋਵੇ ਫੱਗਣ ਵਦੀ 14 ਨੂੰ ਸਾਲਾਨਾ ਸ਼ਿਵਰਾਤਰੀ ਆਉਂਦੀ, ਸ਼ਿਵਰਾਤਰੀ ਫੱਗਣ ਵਦੀ 14 ਦੀ ਸ਼ਿਵਰਾਤਰੀ ਆਉਂਦੀ ਹੈ ਤੇ ਸ਼ਿਵ ਜੀ ਦੀ ਸੁਹਾਵਣੀ ਰਾਤ ਹੈ। ਕਾਂਸ਼ੀਪੁਰੀ ਜਿਹੜੀ ਸੀ ਵਸਾਈ ਸੀ ਸ਼ਿਵ ਜੀ ਨੇ ਬਨਾਰਸ, ਉਹਨੇ ਗੰਗਾ ਦੇ ਉਹਨੇ ਨਦੀ ਦੇ ਘਾਟ ਤੇ ਕਿਨਾਰੇ ਤੇ ਵਸਾਈ, ਜਿੱਥੇ ਮਰਜ਼ੀ ਸਾਧੂ ਗ੍ਰਿਸਤੀਆਂ ਤੋਂ ਪਾਸੇ ਹੀ ਰਹਿਣ, ਲੋਟੇ ਰੱਖਣ, ਚਿੱਪੀਆਂ ਰੱਖਣ ਤੇ ਆਪਦੇ ਲੀੜਾ ਲੱਤਾਂ ਧੋਣ, ਨਾਂਗੇ ਸਾਧੂ ਪਏ ਰਹਿੰਦੇ ਨੇ, ਗ੍ਰਿਸਤੀ ਲੋਕਾਂ ਨਾਲ ਵਿਹਾਰ ਕੋਈ ਨਹੀਂ, ਵੱਖਰੇ ਹੀ ਰਹਿਣ। ਉਹਨਾਂ ਨੇ ਯਤਨ ਕਰਕੇ ਨਗਰੀ ਵਸਾਈ, ਉਹਦਾ ਨਾਮ ਕਾਂਸ਼ੀਪੁਰੀ ਬਨਾਰਸ ਰੱਖਿਆ। ਅਫਸੋਸ ਇਸ ਗੱਲ ਦਾ ਕਿ ਅੱਜ ਉੱਥੇ ਵਸਾਈ ਤਾਂ ਨਗਰੀ ਸੰਤਾਂ ਦੀ ਤੇ ਕਬਜ਼ਾ ਕਰ ਲਿਆ ਠੱਗਾਂ ਚੋਰਾਂ ਨੇ, ਅੱਜ ਉੱਥੇ ਸੰਤ ਪਾਲਿਆ ਲੱਭਦਾ ਨਹੀਂ, ਠੱਗ ਚੋਰ ਲੋਕਾਂ ਦੀਆਂ ਜੇਬਾਂ ਕੱਟਦੇ ਫਿਰਦੇ ਨੇ। ਜੇ ਕਿਤੇ ਮੌਕਾ ਬਣੇ ਤੇ ਜੇਬ ਦਾ ਖਿਆਲ ਰੱਖ ਕੇ ਜਾਣਾ। ਜਿਨ੍ਹਾਂ ਨਾਲ ਵਾਪਰਿਆ ਨੇ, ਜਿਹੜੇ ਉੱਥੇ ਰਹੇ ਨੇ, ਉਹਨਾਂ ਨੇ ਬਚਨ ਲਿਖੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਗਾਇ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਵੱਗ, ਓਏ ਹਰ ਕੇ ਸੰਤ ਨਾ ਆਖੀਆ ਹੈ ਬਾਨਾਰਸ ਕੇ ਠੱਗ। ਧੰਨ ਗੁਰੂ ਨਾਨਕ ਸਾਹਿਬ ਜਦੋਂ ਉੱਥੇ ਪਹੁੰਚੇ ਉਪਦੇਸ਼ ਦੇ ਕੇ ਨਿਹਾਲ ਕੀਤਾ ਉੱਥੋਂ ਦੇ ਗੋਪਾਲ ਦੱਤ ਨੂੰ, ਉਹਦਾ ਖਾਲਸਾ ਜੀ ਦਾਦਾ ਸੀ ਭੀਸ਼ਣ ਦਾਤਾ, ਕੁੱਤਾ ਬਣਿਆ ਪਿਆ ਸੀ, ਕੁੱਤੇ ਦੀ ਜੂਨ ਚ ਪਏ ਹੋਏ ਮਰਿਆ ਹੋਇਆ ਕੁੱਤਾ, ਉਹਦੀ ਵੀ ਕਲਿਆਣ ਕੀਤੀ ਸਤਿਗੁਰਾਂ ਨੇ। ਇਤਿਹਾਸ ਲੰਬਾ ਹੈ ਲੇਕਿਨ ਸਮਾਂ ਹੋ ਗਿਆ, ਮੈਂ ਬੇਨਤੀ ਸੂਖ ਨੂੰ ਚ ਕਰਨੀ ਚਾਹੁੰਦਾ। ਉਹਨਾਂ ਨੇ ਗੋਪਾਲ ਦੱਤ ਦੇ ਦੋ ਪੋਤਰੇ ਸੀ, ਹਰੀ ਲਾਲ ਕ੍ਰਿਸ਼ਨ ਲਾਲ। ਧੰਨ ਗੁਰੂ ਅਰਜਨ ਦੇਵ ਜੀ ਪਾਸ ਅੰਮ੍ਰਿਤਸਰ ਸਾਹਿਬ ਆਏ, ਆਰਾਮ ਸਰ ਵਾਲੇ ਪਵਿੱਤਰ ਸਥਾਨ ਤੇ ਬੈਠ ਕੇ ਗੁਰਦੇਵ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾ ਰਹੇ ਸਨ। ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਵਾਲੇ ਚਾਰੇ ਸ਼ਬਦ ਲਿਆ ਕੇ ਅੱਗੇ ਰੱਖੇ ਜਿਹੜੇ ਸਤਿਗੁਰੂ ਨਾਨਕ ਸਾਹਿਬ ਨੇ ਸਹਿਜ ਕਿਰਤੀ ਦੇ ਸਲੋਕ, ਪਹਿਲੇ ਸਲੋਕ ਚਾਰ ਜਿਹੜੇ ਨਾ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਤ ਬਗਲ ਸਮਾਧੰ ਮੁਖ ਝੂਠ ਬਿਭੂਖਣ ਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ, ਇਹ ਚਾਰੇ ਸਲੋਕ ਲਿਆ ਕੇ ਗੁਰੂ ਨਾਨਕ ਸਾਹਿਬ ਵਾਲੇ ਅੱਗੇ ਰੱਖੇ। ਮਹਾਰਾਜ ਤੁਹਾਡੇ ਵਡੇਰਿਆਂ ਨੇ ਸਾਡੇ ਵਡੇਰਿਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਕਿ ਹੁਣ ਜਿਵੇਂ ਮੋਹ ਮਮਤਾ ਦਾ ਜਾਲ ਕੱਟਿਆ ਜਾਵੇ, ਸਾਨੂੰ ਵੀ ਉਪਦੇਸ਼ ਦੇ ਕੇ ਨਿਹਾਲ ਕਰੋ। ਸਤਿਗੁਰੂ ਨੇ 67 ਪੌੜੀਆਂ ਦੀ ਸਹਿਜ ਕਿਰਤੀ ਦੀ ਬਾਣੀ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁਤ ਹੈ, ਉਹਨਾਂ ਲੋਕਾਂ ਦੇ ਪ੍ਰਥਾਏ ਫਰਮਾਏ। ਬਾਣੀ ਫਰਮਾਉਂਦਿਆਂ ਫਰਮਾਉਂਦਿਆਂ ਹਜ਼ੂਰ ਨੇ ਜੋ ਉਪਦੇਸ਼ ਦਿੱਤਾ, ਮੈਂ ਆਪ ਜੀ ਦੀ ਸੇਵਾ ਚ ਜੋ ਪ੍ਰਕਰਨ ਬੇਨਤੀ ਕਰ ਰਿਹਾ ਸਨ ਵੀ ਰਸਨਾ ਬਾਰੇ, ਉੱਥੇ ਆਪਣੀ ਮਨ ਦੀ ਬਿਰਤੀ ਨੂੰ ਲੈ ਕੇ ਆਈਏ। ਧੰਨ ਗੁਰੂ ਗਰੀਬਨ ਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਜਵਾਨ ਤੂੰ ਖਾਣ ਪੀਣ ਦੇ ਵਾਸਤੇ ਤਾਂ ਲਲਚਾਉਂਦੀ ਰਹਿੰਦੀ ਹੈ, ਹੇ ਜਿਹਬਾ ਹੇ ਰਾਸਗੇ ਮਦਰ ਪ੍ਰਿਆ ਤੋਯੰ ਸੱਤ ਹਤੰ ਪਰਮ ਬਾਦੰ ਅਵਰਤ ਏਥ ਹੈ ਸੁਧ ਅਛਰਣ ਗੋਪਾਲ ਦਾ ਮੋਦਰ ਮਾਧਵ ਹੈ। हे जिहब हे जबान हे रस के रसा द्ञातिए रसा दिने रस ने ना भावे कि वड्डा हलवाई मठियाई बनाउंदा होवे जिन्ना चिर खालसा जी जुबान ते राके ना ना वेखोगे और स्वाद का पता नहीं लगेगा। लून मसाला मिर्च सब्जियां बनाने ओदा स्वाद ही दसे जुबान ही दसेगी भी स्वाद किहो जिहा है। सतगुरु कहिंदे ए रसना जिहड़ी तां इहनूं कहिंदे रसना रस लैण वाले हे रसना हे जिहबा हे रस के हे जुबान रसा दी ज्ञातिए मदर प्रिय तोयंग मदर मिठे मिठे प्रिय प्यारे लगते ने तोयंग तेरे ताई पकवान ओ खा लव आ खा लव खान तो गुरेज ही नहीं करती ना खान योग वस्तुआं भी खाई जानी है पर हे मेरी जुबान रसना पट्टी हुई रसा कसा दी सत हतंग परम बादंग जे सच बोलना पै जाए तेरी हतंग हत्या ही हो जाती तू मारी जानी है। सच नहीं बोल सकते क्यों बंदियां च खलो के सच नहीं बोल सकते सच का निर्णय नहीं कर सकते सच की संगत च नहीं आ सकते घरे ही वेस घोली जाता धड़ेबाजी च पिया हो गुरु की संगत च कथा सुनने वास्ते नहीं आता धड़ा घरे ही बनाया होया है सच सुन नहीं सकता। सत हतंग परम बादंग सच बोलना पै जाए तेरी हत्या हो जाती है परम वड्डी बन जानी जो बाद झगड़ा करना होंगे ना बड़ी लुतर लुतर चल रही है वड्डे छोटे का भी लिहाज नहीं करती परम बादंग अवर्त इच है शुद्ध अक्षरण है वर्तन तो आ रहत हो रही है शुद्ध अक्षर जेड़े है ना गोपाल दमोदर माधव है ये परमेश्वर के नाम ने वाहिगुरु के नाम लैण वाले शुद्ध अक्षर जेड़े है ना ओ नहीं वर्तों च लियाउंदी तू लड़ाइया झगड़े ते खाण पीण वास्ते तू लगी रही है। सो धन गुरु अर्जन देव जी माओ पिंड विच साडे मात गंगा जी व्योहण कह भी उपदेश देंदे ने नैण ना देखै साध से नैण बेहालिया करन ना सुनही नाद करन मुंद कालिया रसना जपै ननाम तिल तिल कर कटिया हर हां जब विसरै गोविंद राय दिनों दिन कटिया दिन ब दिन घाटे ही वाला सौदा है परमेश्वर जे भुल जावे तां। धन गुरु अर्जन साहब जी कहिंदे हे मेरे अकाल पुरख मैं एक बेनती करनी चाहुंदा हे मेरे मोहन परमेश्वर वाहिगुरु मेरे ते कृपा करें जेडे सागत पुरशां दे पैड़े गीतां दे टप्पे आ ना कन्न ते हथ जा रख के विसुरे गीत गाउंदे ने फिर धीआं भैणां नहीं वेंदे वेखणा भी की है धीआं भैणां दीआं बाहवां च बाहवां पा के तां डांस हुंदे ने ते वेखणा किसे ने की है है दुनिया जी शर्म हया कोई किसे खालसा जी नाच वेखण वाला भी वड्डा तनखाई है ते भरा ने भैण की बांह फड़ के नचना है ते धी की बांह फड़ के विआह च नचना शराबी होए होए ने कोई दुनिया च है कोई संघ शर्म को हया है वो वचन पूरे हो रहे गुरुदेव दे जिहड़े एमनाबाद च कहे सी ना एमनाबाद च शर्म धर्म दोए छप खलोए कूड़ फिर परधान वे लालो ये हालत बन गई साडे लोकां दी धीआं भैणां दीआं बाहवां च बाहवां पा के डांस करदे भुड़कदे फिरदे ने कोई संघ शर्म हया रहे नहीं कोई ते छिके टंग दिता सब कुछ है। धन मेरे सतगुरु गरीब नवाज सचे पातशाह उपदेश देंदे कहिंदे ने ऐ मेरे परिपूर्ण वाहिगुरु मैं सागत पुरशां दे गाए गीतां दे टप्पे नहीं सुनना चाहुंदा मेरे कन्नी आवाज ना पैण देवी दाता नहीं सुनना चाहुंदा जिहनूं सुन के जिंदगी अजाई जानी है नहीं सुनना चाहुंदा है। हजूर दे पवित्र अमृतमई बोल मेरे मोहन श्रवनी एह ना सुनाए साकत गीत नाद धुन गावत बोलत बोल आ जाए जिन्हां ने बोल के सुन के जिंदगी अजाई जानी है नहीं सुनना चाहुंदा इस करके गुरु क्या सिखा जे लगना चाहुंदा ते गुरु के चरणां नाल लग जे जागना चाहुंदा ते गुरु की कीर्तन भगती विच जाग रसना नाल गुरु का सिमरन करिया कर उस वाहिगुरु की याद च जुड़ ए मनाए हुए दिन तिहारे शहीदां दे सफले हो जाणगे सफले जे इन्ने दिनां दे समागम विच खालसा जी असीं अपने मन नूं नहीं बदल सकदे ते साडे मनाए हुए दिन भी बहुते को मायना नहीं रखदे सो गुरु कृपा करे चढ़दी कला दा ऐसा जीवन होवे सतगुरु रहमत बख्शिश कर नियत होया समा भावें समाप्त हो गया है पर आप जी की सेवा चक्करां दी शब्द दी विचार पांच मिनट समा होर बख्शो कृपा करो सो सतगुरु रहमत बख्शिश कर मन मृतियां ने एकाग्रता सहित करदिया होया गज के कहो सतनाम
श्री वाहिगुरु। ਸਤਨਾਮ ਸ੍ਰੀ ਵਾਹਿਗੁਰੂ। ਧਨਾਸ਼ਰੀ ਮਹਲਾ ਪੰਜਵਾ, ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ।
ਧਨਾਸ਼ਰੀ ਰਾਗ ਵਿਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਕਿਰਪਾ ਕਰਕੇ ਫਰਮਾਉਂਦੇ ਹਨ, ਖਾਲਸਾ ਜੀ ਸੂਰਮਾ ਕੌਣ ਹੈ? ਸੂਰਮਾ ਚਾਰ ਤਰ੍ਹਾਂ ਦੇ ਸੂਰਮੇ ਹੁੰਦੇ ਨੇ, ਇੱਕ ਸੂਰਮਾ ਹੁੰਦਾ ਹੈ, ਇੱਕ ਰਥੀ ਸੂਰਮਾ ਹੁੰਦਾ ਹੈ, ਇੱਕ ਆਤਰਥੀ ਸੂਰਮਾ ਹੁੰਦਾ ਹੈ, ਤੇ ਚੌਥਾ ਮਹਾਂ ਆਤਰਥੀ ਸੂਰਮਾ ਹੁੰਦਾ ਹੈ। ਫਿਰ ਕਦੇ ਨਿਰਣਾ ਕਰਾਂਗੇ ਇਸ ਗੱਲ ਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਸੂਰਮੇ ਕਿਹੋ ਜਿਹੇ ਹੁੰਦੇ ਨੇ? ਕਿਰਪਾ ਕਰਕੇ ਫਰਮਾਉਂਦੇ ਹਨ, ਹੇ ਭਾਈ ਉਹੀ ਸੂਰਮਾ ਹੈ, ਜਾ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ। ਇਸ ਕਲਯੁਗ ਦੇ ਭਿਆਨਕ ਸਮੇਂ ਵਿਚ ਜਿਹਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਰੰਗ ਲੱਗਾ ਹੋਇਆ ਹੈ, ਉਹ ਸੂਰਮਾ ਜਿਹਨੇ ਮਨ ਨੂੰ ਜਿੱਤ ਲੈਣਾ ਕੀਤਾ, ਮਨ ਨੂੰ ਜਿਨ੍ਹਾਂ ਨੇ ਮਨ ਮਾਰ ਲੈਣਾ ਕੀਤਾ ਨਾ, ਮਨ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਉਹ ਵੱਡਾ ਪਾਰੀ ਸੂਰਮਾ ਜਿਹਨੇ ਮਨ ਨੂੰ ਜਿੱਤ ਲਿਆ। ਭਰਤਰੀ ਜੀ ਨੇ ਬਚਨ ਲਿਖੇ ਨੇ ਵਿਰਾਗ ਸ਼ਤਕ ਵਿਚ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਉਹ ਕਹਿੰਦੇ ਰਿਪ ਨਾਮ ਹੁੰਦਾ ਦੁਸ਼ਮਣ ਦਾ, ਜੇ ਕਹਿੰਦੇ ਤੇਰਾ ਮਨ ਦੁਸ਼ਮਣ ਜਿੱਤਿਆ ਗਿਆ ਨਾ, ਤੇ ਸਮਝ ਲਈ ਮੈਂ ਸਾਰੇ ਦੁਸ਼ਮਣ ਜਿੱਤ ਲਏ ਨੇ। ਤੇ ਮਨ ਰਿਪ ਜੀਤਾ, ਜੇ ਮਨ ਰੂਪੀ ਦੁਸ਼ਮਣ ਤੇਰਾ ਜੀਤਾ ਜਿਉਂਦਾ ਹੈ ਨਾ, ਜੇ ਮਰਿਆ ਨਹੀਂ, ਤੇ ਸਮਝ ਲਈ ਸਾਰੇ ਦੁਸ਼ਮਣ ਜੀਤੇ ਜਿਉਂਦੇ ਨੇ। ਅਸੀਂ ਜਪਜੀ ਸਾਹਿਬ ਪੜ੍ਹਦੇ ਨਾ, ਹਜ਼ੂਰ ਕਹਿੰਦੇ ਮਨ ਜੀਤਾ ਜਗ ਜੀਤ, ਜੇ ਮਨ ਜਿੱਤ ਲਿਆ ਤੇ ਸਮਝ ਲਈ ਜਗਤੀ ਜਿੱਤ ਲਿਆ ਗੁਰੂ ਕੇ ਸਿੱਖਾਂ। ਪਰ ਅਵਸਥਾ ਮਿਲਦੀ ਕਦੋਂ? ਹਜ਼ੂਰ ਕਹਿੰਦੇ ਜਾ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ। ਇਸ ਹੋਰ ਕਲਯੁਗ ਦੇ ਸਮੇਂ ਵਿਚ ਜਿਹਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਚੂਹ ਚੂਹਾ ਭਾਵ ਭਗਤ ਦਾ ਗੂੜਾ ਰੰਗ ਲੱਗਾ ਹੋਇਆ, ਉਹ ਇਸ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਹਜ਼ੂਰ ਕਹਿੰਦੇ ਉਹ ਕਹੀਅਤ ਕਹੀਦਾ ਹੈ, ਵੱਡਾ ਪਾਰੀ ਸੂਰਮਾ ਬਹਾਦਰ ਹੈ, ਉਹ ਸੂਰਮਾ ਕਹੀਦਾ ਜਿਹਨੂੰ ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤ ਦਾ ਰੰਗ ਹੀ ਲੱਗਾ ਹੋਇਆ। ਕਈ ਸੂਰਮੇ ਚੁੱਲ੍ਹੇ ਤੱਕ ਹੀ ਹੁੰਦੇ ਨੇ, ਜਾਣੇ ਕੁੱਟੀ ਜਾਣੇ ਘਰ ਵਾਲੇ ਨਾਲ ਲੜੀ ਜਾਣਾ, ਕਈ ਸੂਰਮੇ ਪਿੰਡ ਚ ਹੁੰਦੇ ਵੀ ਸ਼ਰਾਬਾਂ ਪੀ ਕੇ ਵੀ ਚਾਂਗਰਾ ਮਾਰੀ ਜਾਣ, ਕਿਤੇ ਕੁੱਟ ਆਉਣਾ ਕਿਤੇ ਖਾ ਆਉਣੇ, ਕੋਈ ਇਲਾਕੇ ਦੇ ਹੁੰਦੇ ਨੇ, ਕੋਈ ਇਸੇ ਤਰ੍ਹਾਂ ਸੂਰਮੇ ਦੇਸ਼ ਦੇ ਪ੍ਰਸਿੱਧ ਹੁੰਦੇ ਨੇ, ਕੋਈ ਪ੍ਰਦੇਸ਼ਾਂ ਦੇ ਪ੍ਰਸਿੱਧ ਹੁੰਦੇ ਨੇ। ਧੰਨ ਗੁਰੂ ਕੇ ਪਿਆਰੇ ਬਹਾਦਰ ਸੂਰਮੇ ਤਾਂ ਉਹ ਨੇ ਜਿਨ੍ਹਾਂ ਨੇ ਮਨ ਦੀ ਬਰਿਆਈ ਮਾਰ ਲਈ ਹੈ, ਔਗਣ ਮਾਰ ਲਿਆ ਨੇ, ਮਨ ਨੂੰ ਜਿੱਤ ਲਿਆ, ਕਾਬੂ ਵਿਚ ਕਰ ਲਿਆ ਹੈ, ਉਹ ਗੁਰਮੁਖ ਵੱਡੇ ਭਾਰੀ ਸੂਰਮ ਗਤੀ ਵਾਲੇ ਹਨ। ਹਜ਼ੂਰ ਕਹਿੰਦੇ ਜਿਹਨੇ ਆਤਮ ਨਾਮ ਇੱਥੇ ਮਨ ਦਾ ਹੈ, ਜਿਨ੍ਹਾਂ ਨੇ ਆਤਮ ਮਨ ਨੂੰ ਜਿਹਨੇ ਜਿੱਤ ਲਿਆ ਨਾ, ਸਗਲ ਵਸ ਤਾਕ ਹੈ, ਸਭ ਦੁਨੀਆਂ ਦੇ ਵਸ ਵਿਚ ਹੈ, ਅਧੀਨਗੀ ਵਿਚ ਹੈ ਗੁਰੂ ਕੇ ਪਿਆਰਿਆਂ ਦੇ।
ਸਤਿਗੁਰ ਪੂਰਾ
ਇਹ ਦਾਤ ਕਿਹਨਾਂ ਨੂੰ ਮਿਲਦੀ ਹੈ? ਜਿਨ੍ਹਾਂ ਨੇ ਮੇਰੇ ਪੂਰੇ ਸਤਿਗੁਰੂ ਹਨ। ਜਿਹੜੇ ਕੱਚੇ ਪਿੱਲੇ ਗੁਰੂਆਂ ਵਾਲੇ ਹਨ, ਉਨ੍ਹਾਂ ਨੂੰ ਕੱਖ ਨੀ ਪੱਲੇ ਰਹਿੰਦੇ, ਐਵੇਂ ਧੱਕੇ ਧੋੜੇ ਖਾ ਪੀ ਕੇ ਬਹਿ ਜਾਂਦੇ ਨੇ, ਮਿਲਦਾ ਕੱਖ ਵੀ ਨਹੀਂ। ਗੁਰੂ ਕੇ ਸਿੱਖਾਂ ਨੂੰ ਜਿਨ੍ਹਾਂ ਨੇ ਪੂਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਚੋ ਜੀ ਪ੍ਰੀਤੋਂ ਵਰਗੇ ਗੁਰਦੇਵ ਪ੍ਰਾਪਤ ਹੋਏ ਨੇ, ਉਨ੍ਹਾਂ ਤੇ ਕਿਰਪਾ ਹੁੰਦੀ ਹੈ ਗੁਰੂ ਕੇ ਪਿਆਰ, ਉਹ ਆਨੰਦ ਉਹ ਹੀ ਲੈ ਸਕਦਾ ਹੈ। ਜਿਵੇਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਬੈਠਾਂਗੇ, ਗੁਰਦੇਵ ਤੋਂ ਅੰਮ੍ਰਿਤਮਈ ਬਚਨ ਸੁਣਾਂਗੇ, ਪੁੱਛਾਂਗੇ, ਤਿਵੇਂ ਤਿਵੇਂ ਮੇਰੇ ਪੂਰੇ ਸਤਿਗੁਰੂ ਕਿਰਪਾ ਕਰਕੇ ਨਿਹਾਲ ਕਰ ਦੇਣਗੇ। ਐਸੀ ਆਤਮ ਜਿਣਾ ਮਨ ਜਿੱਤਿਆ ਜਾਵੇਗਾ, ਜਿਹਨੇ ਮਨ ਜਿੱਤ ਲਿਆ ਸਮਝ ਲਓ ਸਾਰਾ ਕੁਝ ਵਸ ਵਿਚ ਕਰ ਲਿਆ, ਇਹ ਪੂਰੇ ਗੁਰੂ ਤੋਂ ਦਾਤ ਪ੍ਰਾਪਤ ਹੋਵੇਗੀ।
ਆਤਮ ਰੰਗ
ਸਾਨੂੰ ਕੀ ਚਾਹੀਦਾ ਗੁਰੂ ਕੀ ਸੰਗਤ ਜੀ? ਠਾਕੁਰ ਗਾਈਏ ਆਤਮ ਰੰਗ, ਜਿਹੜਾ ਠਾਕੁਰ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਨੂੰ ਗਾਈਏ, ਗਾਉਣਾ ਕਰੀਏ। ਕਿਵੇਂ ਗਾਈਏ ਜੀ? ਹੱਥ ਚ ਗੁਟਕਾ ਫੜਿਆ ਹੁੰਦਾ, ਇੱਕ ਹੱਥ ਕਦੇ ਨਾਸਾਂ ਚ ਡਾ ਲੈਣਾ, ਕਦੇ ਕੰਨ ਚ ਡਾ ਲੈਣਾ, ਕਦੇ ਪੈਰ ਖੁਰਕੀ ਜਾਣੇ, ਕਦੇ ਨਿਆਣਿਆਂ ਨਾਲ ਗਾਲਾਂ, ਕਦੇ ਘਰਵਾਲੀ ਨੂੰ ਲੜਾਈ, ਕਦੇ ਚਾਹ ਮੰਗ ਲਈ, ਕਦੇ ਪਾਣੀ ਮੰਗ ਲਿਆ, ਕਦੇ ਗੁਟਕੇ ਵਾਲੇ ਵੇਖਣ ਲੱਗ ਪਏ, ਕਦੇ ਪੜ੍ਹਨ ਲੱਗ ਪਏ, ਕਦੇ ਰੱਖਣ ਲੱਗ ਪਏ, ਕਦੇ ਜੂਠੇ ਮਿੱਠੇ ਹੱਥ, ਧਿਆਨ ਵੀ ਬੰਨੇ। ਨਹੀਂ ਨਹੀਂ ਗੁਰੂ ਕੇ ਪਿਆਰਿਆ, ਠਾਕੁਰ ਗਾਈਏ ਆਤਮ ਰੰਗ, ਆਤਮ ਮਨ ਦੇ ਰੰਗ ਪਿਆਰ ਵਿਚ ਮਗਨ ਹੋ ਕੇ ਨਾ, ਉਸ ਵਾਹਿਗੁਰੂ ਪਰਮੇਸ਼ਰ ਨੂੰ ਦਿਲੋਂ ਗਾਈਏ ਦਿਲੋਂ। ਜੇ ਲੋਕ ਵਿਖਾਵੇ ਦਾ ਗਾਵੇਂਗਾ ਨਾ, ਲੋਕ ਵਿਖਾਵੇ ਦਾ ਵੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ ਬਹੁਤਾ ਲਾਭ ਨਹੀਂ ਕੋਈ ਹੋਵੇਗਾ। ਅੰਦਰੋਂ ਹੋ ਕੇ ਭਿੱਜ ਕੇ ਗੁਰੂ ਕੇ ਗੁਣਾਂ ਨੂੰ, ਗੁਰੂ ਕੇ ਪਿਆਰਿਆ ਉਸ ਵਾਹਿਗੁਰੂ ਪਰਮੇਸ਼ਰ ਨੂੰ ਗਾਉਣਾ ਕਰ।
ਪਾਵਨ ਨਾਮ ਧਿਆਵਨ,
ਮੇਰੇ ਸਤਿਗੁਰੂ ਦੀ ਐਸੀ ਕਿਰਪਾ, ਗੁਰੂ ਕੀ ਸ਼ਰਨ ਵਿਚ ਪਾਵਨ ਪੈਣ ਕਰਕੇ, ਗੁਰੂ ਕੀ ਸ਼ਰਨ ਵਿਚ ਜੇ ਪਵੇਗਾ ਤਾਂ ਨਾਮ ਧਿਆਵਨ, ਨਾਮ ਜਿਹੜਾ ਮੇਰੇ ਸਤਿਗੁਰੂ ਕਿਰਪਾ ਕਰਕੇ ਬਖਸ਼ਣਗੇ, मेरे सतगुरु की शरण पाएगा तो नाम ध्यान वास्ते प्राप्त होगा। जेडे गुरु की शरण च पैंदे ने गुरु के नाम नु ध्यौंदे ने गुरु के ब्रह्म ज्ञानी तत्वे ते सिख
सहज समावन संग
ओ सहज सोते सिद्धि समा जांदे ने वाहिगुरु परमेश्वर संग विच वाहिगुरु विच ही मिल जांदे ने गुरु के प्यारे अपेद हो जांदे ने ज्यो जल मह जल आए खटाना त्यो ज्योति संग जोर समाना मिट गए गवन पाए विश्राम आना जाना मिट जाएगा गुरु विच अभेद हो जाओगे विश्राम दे के हजूर फरमाउंदे हन
चरण वसै मरहिया।
धन गुरु अर्जन साहब जी कहिंदे ने साडे तां हिरदे विच हे सच्चे पातशाह जना दे तुहाडे वचन जिहड़े ने गुरु के शब्द है केड़ा चरण है हिरदे चरण शब्द सतगुर को नानक बांधियो पार चित चरण नाम है असी तां महाराज तुहाडे ही चरणां दा ध्यान धरदे हां गुरु के शब्द रूपी चरण साडे हिरदे च वस गए हन जिस गुरु के चरणा नाल गुरु के उपदेश रूपी चरण की कमाई करन दे नाल खालसा जी हिरदा ही पवित्र नहीं संग पुनीता देहे अज देह है ना बाहरला शरीर है ये भी पवित्र करता गुरु की बाणी ने जात आजात जपै जन कोए किसे जात किसे धर्म किसे तरह का होवे जेड़ा जप लैंदा सब दी कल्याण करन वाली गुरु की बाणी है देह ही पवित्र कर दिती पागा वाले बना दिता गुरु सिखा ने तार दिता हिरदा निर्मल करके रख दिता हे सचे पातशाह दुनिया के सुखा विचों इको ही सुख मंगदे हैं जानकी धूर देहो किरपा निध हे किरपा दे निधि खजाने मालिक वाहिगुरु जी अपने गुरसिखा दी चरणा दी धूड दे दियो गुरसिखा की हर धूड दे हम पापी पीगा तो पाहे गुरु दे दरों को सवारे होए जेड़े ने गुरु के सिख है उन्हां गुरसिखां दी सार संगति चरण धूड़ कृपा करके बख्श दियो जी सच्चे पातशाह सानू जिंदगी दा वड्डा सुख एही है उन्हां गुरसिखां दी चरण धूड़ी विच ही असीं सौंपदे हैं धूड़ी विच लुड़ंदड़ी सोहा नानक तै सह नाले उन्हां गुरसिखां दी माघ मज्जन संग साधुआं धूड़ी करे स्नान हर का नाम त्याए सुन सबना नु करदान उन्हां गुरसिखां दी चरण धूड़ी दे दियो सच्चे पातशाह अंतर जामी पुरख विधाते सरदा मन की पूरे नानक दास एह सुख मांगे मोकौ कर संतन की तूरे उन्हां गुरसिखां दी चरण धूड़ बना लो सानू गुरसिखां दी चरण धूड़ी बख्श दियो भाई गुरदास साहब नु पढ़िए ना एक बेनती करके फते बुलाउणी चाहुंदा है भाई गुरदास साहब जी कहिंदे ने जे गुरसिखां दे चरणां च पाउण वाली जिहड़ी जुत्ती है मेरे चमड़े दी बन जावे ते मैं समझांगा वी शरीर किसे अर्थ लग गया है ते तन सफला हो गया है मेरे पंज भूतक श्री चमड़े दी जुत्ती गुरसिखां दे पाउण वास्ते करे सफली हो जावे तन सफला हो जावे बचन तुसीं कई बार पढ़े सुने होणगे सिर उच्चा नीवें चरण सिर पैरी पांदे मोह अखी नक कन हथ दे भार उचांदे सब चेहन छड पूजिया न कौन कर्म कमांदे गुर सरणी साध संगती नित चल चल जांदे वतन परे उपकार नू कर पार वसांदे मेरी खलोह मौजड़े गुरसिख हंडांदे मस्तक लगे साध रेन वड भाग जिन्हां दे ओ मैं अपना तन सफला समझांगा गुरसिखां दी सेवा विच लग गया वैसे तन शरीर का बनता कख नहीं एक कवि दया राम होया उन्हें एक बड़ा सुंदर ख्याल दिता है कहन लगा पशुओं की खाल का अधिक सुंदर जोड़ा बने गैंडन की खाल राजा रानी को सुहाई है हाथियों के दांत के खिलौने बने पांत पांत बाघन की खाल सुत शिव मन पाई है पशुओं की खाल का अधिक सुंदर जोड़ा बने गैंडन की खाल राजा रानी को सुहाई है कहिंदे कहे कब दया राम राम के भजन बिन मनुख की खाल किसे काम नहीं आई है मनुख दा चमड़ा किसे काम भी नहीं आउंदा सो भाई गुरदास साहब जी कहिंदे गुरसिखां दी सेवा विच लग जावे सतगुरु रहमत बख्शिश करना सतगुरु अर्जन साहब जी कहिंदे ने सच्चे पातशाह उहनां जनां दी चरणां दी धूड कृपा करके दे दियो खाक संतन की देहो प्यारे आए पया हर तेरे द्वारे ਉਹਨਾਂ ਸੰਤਾਂ ਰੱਬ ਦੇ ਪਿਆਰਿਆਂ ਨੂੰ ਚਰਨ ਧੂੜ ਬਖਸ਼ ਦਿਓ। ਇਹ ਹੀ ਸਾਰੇ ਸੁਖਾਂ ਦਾ ਵੱਡਾ ਸੁੱਖ ਹੈ, ਆਪਣੀ ਸੇਵਾ ਚ ਸਤਿਗੁਰੂ ਜੋੜੀ ਰੱਖਣਾ ਇਹ ਹੀ ਸੁਖ ਸਰੂਪ ਦੀ ਪ੍ਰਾਪਤੀ ਦਾ ਸਾਧਨ ਹੈ। ਸੋ ਕਿਰਪਾ ਕਰਕੇ ਨਿਹਾਲ ਕਰ ਰਹੇ ਨੇ ਸਤਿਗੁਰੂ ਜੀ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ, ਜੀਵਨ ਦੀਆਂ ਘੜੀਆਂ ਸਫਲੀਆਂ ਹੋ ਜਾਣ। ਇਸ ਸਾਲ ਦਾ ਦੋ ਹੀ ਦੀਵਾਨ, ਕੱਲ ਦਾ ਤੇ ਪਰਸੋਂ ਦਾ ਰਹਿ ਗਏ ਨੇ, ਫਿਰ ਸਤਿਗੁਰੂ ਕਰੇ ਸਮਾਂ ਜਦੋਂ ਅਗਲੇ ਸਾਲ ਬਖਸ਼ੇਗਾ ਫਿਰ ਵੇਖੀ ਜਾਵੇਗੀ। ਸਾਰਿਆਂ ਦੀ ਸੇਵਾ ਚ ਮਾਈਆਂ ਭਾਈਆਂ ਨੂੰ ਆਪ ਤਾਂ ਰੋਜ਼ ਆਉਂਦੇ ਹੋ, ਪਰ ਚੰਗੀ ਗੱਲ ਇਹ ਹੈ ਵੀ ਸੰਗੀ ਸਾਥੀ ਸਗਲ ਤਰਾਏ, ਹੋਰਾਂ ਨੂੰ ਵੀ ਲੈ ਕੇ ਆਈਏ, ਤਾਂ ਕਿ ਛੋਟੇ ਛੋਟੇ ਬਾਬੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਦੇ ਫਰਜ਼ਾਂਦੇ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਕਿੰਨੀ ਕਹਿਰਾਂ ਦੀ ਸਰਦੀ ਹੈ, ਕਿੰਨੀ ਠੰਡ ਮਹਿਸੂਸ ਕਰਦੇ ਆ, ਸੁਖ ਆਰਾਮ ਦੇ ਸਾਧਨ ਨੇ, ਪਰ ਉਹਨਾਂ ਦਿਨਾਂ ਦਾ ਕਦੇ ਧਿਆਨ ਧਰ ਕੇ ਵੇਖੀਏ ਕਿ ਕਿਹੋ ਜਿਹਾ ਸਮਾਂ ਹੋਵੇਗਾ ਸਾਡੇ ਵਡੇਰਿਆਂ ਤੇ, ਕਿਹੋ ਜਿਹੇ ਦਿਨ ਵਾਪਰੇ ਹੋਣਗੇ। ਜ਼ਰੂਰ ਧਿਆਨ ਧਰਿਓ, ਗੁਰੂ ਰਹਿਮਤ ਕਰਿਓ ਉਹਨਾਂ ਛੋਟੇ ਛੋਟੇ ਬਾਬਾ ਜੀ ਦਾ, ਉਹਨਾਂ ਦੇ ਸ਼ਹੀਦੀ ਦਿਵਸ ਹੈ, ਤੇ ਕੌਮ ਦੀ ਮਾਂ ਪੰਥ ਦੇ ਵਾਲੀ ਦੀ ਮਾਂ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਹਾਂ। ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਦਾ ਜੀਵਨ ਪ੍ਰਦਾਨ ਹੋਵੇ, ਦਰੋਂ ਘਰੋਂ ਗੁਰਸਿੱਖੀ ਸਿਰਕ ਸਤਿਗੁਰੂ ਬਖਸ਼ਿਸ਼ ਕਰਕੇ ਚਰਨ ਕਮਲਾਂ ਨਾਲ ਜੋੜੀ ਰੱਖਣ, ਭੁੱਲਾਂ ਚੁੱਕਣ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿਚ ਸੁਭ ਆਸੀਸ ਬਖਸ਼ਿਓ। ਗੁਰੂ ਕਿਰਪਾ ਕਰੇ ਦਿਓ ਸੱਜਣੇ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ,
ਜਨ ਕੇ ਚਰਨ ਵਸੈ ਮੇਰੇ ਹਰ ਸੰਗ ਪੁਨੀਤਾ ਦੇ,
ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।